ਸਹੀ ਕੁਲ ਕੋ ਨਾਮ ਉਹਨਾਂ ਦੁਆ ਦਸ ਗੋਰਿੰਦ ਕੋ ਮੇਰੀ ਹੈ ਪਰਨਾਮ
ਬੇਪ੍ਰੀਤੀਆ ਕਹਿੰਦੇ ਨੇ ਲੋਕ ਉਹਨੂੰ ਥਾਂ ਥਾਂ ਜੋ ਸੀਸ ਝੁਕਾਈ ਜਾਵੇ ਲੰਘ ਜਾਂਦੇ ਨੇ ਸੱਚੀ ਪ੍ਰੀਤ ਵਾਲੇ ਕਈ ਮੰਜ ਧਾਰ ਗੋਤੇ ਖਾਈ ਜਾਵੇ ਉਹਨੂੰ ਕਿਤੇ ਵੀ ਕਿਨਾਰਾ ਨਾ ਲੱਭਦਾ ਏ ਜਿਹੜਾ ਗੁਰੂ ਤੋਂ ਮੁੱਖ ਪਵਾਈ ਜਾਵੇ ਲੱਗੀਆਂ ਵਾਲੇ ਨੇ ਚੀਰ ਦਰਿਆ ਜਾਂਦੇ ਲੱਗੀਆਂ ਵਾਲੇ ਨੇ ਚੀਰ ਦਰਿਆ ਜਾਂਦੇ ਜਰਨੈਲ ਇੱਕ ਦੀ ਓਟ ਜੇ ਤਕਾਈ ਜਾਵੇ ਇੱਕ ਦੀ ਓਟ ਜੇ ਤਕਾਈ ਜਾਵੇ
ਉਹ ਟਾਣੀ ਨਾਲੋਂ ਫੁੱਲ ਟੁੱਟ ਕੇ ਟਾਣੀ ਨਾਲੋਂ ਫੁੱਲ ਟੁੱਟ ਕੇ ਤੇ ਥੱਲੇ ਡਿੱਗ ਮੁਰਝਾਇਆ ਟਾਣੀ ਨਾਲੋਂ ਫੁੱਲ ਟੁੱਟ ਕੇ ਤੇ ਥੱਲੇ ਡਿੱਗ ਮੁਰਝਾਇਆ ਨਾ ਮਾਲੀ ਨੇ ਨਾ ਮਾਲਣ ਨੇ ਮੁੱਲ ਉਸ ਦਾ ਪਾਇਆ ਜਿਹੜਾ ਗੁਰੂ ਦੇ ਨਾਲੋਂ ਟੁੱਟੇ ਤੇ ਉਹ ਪਛਤਾਉਂਦਾ ਰਹਿੰਦਾ ਜਿਹੜਾ ਗੁਰੂ ਦੇ ਨਾਲੋਂ ਟੁੱਟੇ ਤੇ ਉਹ ਪਛਤਾਉਂਦਾ ਰਹਿੰਦਾ ਤੇ ਸੇਵਕ ਸਿੰਘਾ ਮੁੱਲ ਉਸ ਦਾ ਦੋ ਆਨੇ ਨਾ ਪੈਂਦਾ ਸੇਵਕ ਸਿੰਘਾ ਮੁੱਲ ਉਸ ਦਾ ਤੇ ਦੋ ਆਨੇ ਨਾ ਪੈਂਦਾ
ਗੁਰੂ ਨਾਨਕ ਮੇਰਾ ਤਰਨ ਹਾਰਾ ਤੇ ਇਸ ਦੁਨੀਆ ਨੂੰ ਤਾਰਦਾ ਆਇਆ ਉਸ ਦਾ ਤੇ ਦਾ ਇਸ ਜੱਗ ਉੱਤੇ ਤੇ ਸਾਰੇ ਕਵੀਆਂ ਨੇ ਜਸ ਗਾਇਆ ਏ ਉਸ ਗੁਰੂ ਨੂੰ ਕਿੱਦਾਂ ਭੁੱਲ ਜਾਈਏ ਜਿਨ੍ਹਾਂ ਚੋਰਾਂ ਠੱਗਾਂ ਨੂੰ ਸਿੱਧੇ ਰਾਹ ਪਾਇਆ ਏ ਮੇਰਾ ਮੂੰਹ ਛੋਟਾ ਤੇਰੀ ਸੇਵਤ ਵੱਡੀ ਤੇ ਜਸ ਮੱਲ ਨੇ ਤੇਰਾ ਸੁਣਾਇਆ ਜਸ ਮੱਲ ਨੇ ਤੇਰਾ ਸੁਣਾਇਆ
ਓ ਆਸ਼ਕ ਆਸ਼ਕ ਹਰ ਕੋਈ ਆਖੇ ਆਸ਼ਕ ਆਸ਼ਕ ਹਰ ਕੋਈ ਆਖੇ ਤੇ ਸਿਰ ਟੇਢੀ ਪਗੜੀ ਧਰ ਕੇ ਸਿਰੋਂ ਪਰੇ ਹਏ ਇਸ਼ਕ ਦਾ ਡੇਰਾ ਤੇ ਸਭ ਮੁੜ ਆਏ ਡਰ ਕੇ ਓ ਮਾਨ ਮੁਨੀ ਤੇ ਖੁਦੀ ਤਕੱਬਰ ਮਾਨ ਮੁਨੀ ਤੇ ਖੁਦੀ ਤਕੱਬਰ ਤੇ ਕੋਈ ਨਾ ਰਹੇ ਓ ਜਰ ਕੇ ਮਹਿਬੂਬਾ ਦੇ ਮਹਿਲ ਬਿਹਾਰੀ ਤੇ ਕੋਈ ਵਿਰਲਾ ਪਹੁੰਚਾ ਮਰ ਕੇ ਮਹਿਬੂਬਾ ਦੇ ਮਹਿਲ ਬਿਹਾਰੀ ਤੇ ਕੋਈ ਵਿਰਲਾ ਪਹੁੰਚਾ ਮਰ ਕੇ
1652 ਸੰਮਤ ਵਿਚਾਰਿਆ ਗੁਰੂ ਕੀ ਵਟਾਲੀ ਲੈ ਆਇਆ ਅਵਤਾਰਿਆ ਗੁਰੂ ਕੀ ਵਡਾਲੀ ਲੈ ਆਇਆ ਅਵਤਾਰਿਆ
ਓ ਮਾਤਾ ਗੰਗਾ ਜੀ ਦੇ ਰਾਜ ਦਲਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ
ਓ ਬਾਲ ਰੂਪ ਵਿੱਚ ਕੌਤਕ ਨਰਾਲੇ ਸੀ ਨਰ ਨਰ ਤਾਈਂ ਆਪ ਨੇ ਵਖਾਲੇ ਸੀ ਨਰ ਨਰ ਤਾਈਂ ਆਪ ਨੇ ਵਖਾਲੇ ਸੀ
ਓ ਦੁਨੀਆਂ ਦੇ ਵਿੱਚ ਵੰਡਿਆ ਪਿਆਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ
ਓ ਮੇਰੀ ਪੀਰੀ ਦੀਆਂ ਤਲਵਾਰਾਂ ਤਾਰੀਆਂ ਦੁਨੀਆਂ ਦੇ ਵਿੱਚ ਗਈਆਂ ਸਤਕਾਰੀਆਂ ਓ ਦੁਨੀਆਂ ਦੇ ਵਿੱਚ ਗਈਆਂ ਸਤਕਾਰੀਆਂ
ਓ ਜੋਧ ਲੜੇ ਚੁੱਕ ਕੇ ਤੇ ਹਥਿਆਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ
ਓ ਮਾਤਾ ਭਾਗ ਪਰੀ ਫਰੇ ਆਦ ਕਰਦੀ ਦਿਨ ਰਾਤ ਆਪ ਨੂੰ ਸੀ ਯਾਦ ਕਰਦੀ ਓ ਦਿਨ ਰਾਤ ਆਪ ਨੂੰ ਸੀ ਯਾਦ ਕਰਦੀ
ਓ ਦਿੱਤਿਆ ਦੀਦਾਰਾ ਦਿੱਤਿਆ ਦੀਦਾਰ ਸਰ ਤਾਲੂ ਨਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ
ਓ ਗਮਗੀਰ ਚਿਹਰਾ ਗਮਗੀਰ ਚਿਹਰਾ ਜਰਦ ਸੁਲੱਖਣੀ ਓ ਪੁੱਤਰ ਅਲੀ ਕਰੇ ਅਰਜ ਸੁਲੱਖਣੀ ਓ ਪੁੱਤਰ ਅਲੀ ਕਰੇ ਅਰ ਜੋ ਸੁਲੱਖਣੀ
ਓ ਸੱਤ ਪੁੱਤ ਦਿੱਤੇ ਸੁਣ ਕੇ ਪਕਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ
ਓ ਜਾ ਕੇ ਤੇ ਗਵਾਲੀ ਯਾਰ ਝੰਡਾ ਗੱਡਿਆ ਕਿਲੇ ਵਿੱਚ ਕੈਦ ਰਾਜੇ ਯਾਨੂੰ ਕੱਢਿਆ, ਕਿਲੇ ਵਿੱਚ ਕੈਦ ਰਾਜੇ ਯਾਨੂੰ ਕੱਢਿਆ।
ਓ ਖੜਗ ਤਾਰੀ ਸੰਤ ਜੋਦੇ ਬਲਕਾਰ ਨੂੰ, ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ, ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ।
ਓ ਸੁਣ ਕੇ ਤਿਵਾਰਾਂ, ਸੁਣ ਕੇ ਤਿਵਾਰਾਂ ਬੰਦਾ ਜੀਵੇ ਮਰਿਆ, ਢਾਡੀ ਕਲਾ ਵਿੱਚ ਐਸਾ ਜੋਸ਼ ਭਰਿਆ, ਉਹ ਢਾਡੀ ਕਲਾ ਵਿੱਚ ਐਸਾ ਜੋਸ਼ ਭਰਿਆ।
ਉਹ ਵੱਡੇ ਵੱਡੇ ਵੈਰੀ ਮਨੋ ਵੱਡੇ ਵੱਡੇ ਵੈਰੀ ਮੰਨ ਗਏ ਸੀ ਹਾਰ ਨੂੰ, ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ, ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ।
ਓ ਸੂਰਬੀਰ ਬਣ ਕੇ ਤੇ ਜੰਗਾਂ ਲੜੀਆਂ, ਹਾਰ ਗਈਆਂ ਫੌਜਾਂ ਤੇਰੇ ਵੱਲ ਚੜੀਆਂ, ਹਾਰ ਗਈਆਂ ਫੌਜਾਂ ਤੇਰੇ ਵੱਲ ਚੜੀਆਂ।
ਓ ਛੰਦਾਂ ਉੱਤੇ ਦਾਤਾ ਦੇਣਾ ਜੀਵ ਹਾਰ ਨੂੰ, ਵੰਡਣਾ ਏ ਮੇਰੀ ਛੇਵੇਂ ਅਵਤਾਰ ਨੂੰ, ਬੰਦਨਾ ਏ ਮੇਰੀ ਛੇਵੇਂ ਅਵਤਾਰ ਨੂੰ।
ਓ ਮੇਰਾ ਵਾਲੀ ਮੇਰੇ ਉੱਤੇ, ਮੇਰਾ ਵਾਲੀ ਮੇਰੇ ਉੱਤੇ ਨਿਗਾਹ ਮਾਰਨੀ, ਗੌਰ ਸੇਵਕਾ ਦੀ ਕਵਾ ਤਾ ਸੰਘਾਰਨੀ, ਗੌਰ ਸੇਵਕਾ ਦੀ ਕਵਾ ਤਾ ਸੰਘਾਰਨੀ।
ਓ ਸ਼ਮਦਾ ਉੱਤੇ ਦਾਤਾ ਦੇਣਾ ਜੀਵ ਹਾਰ ਨੂੰ, ਬੰਦਣਾ ਏ ਮੇਰੀ ਛੇਵੇਂ ਅਵਤਾਰ ਨੂੰ, ਬੰਦਣਾ ਏ ਮੇਰੀ ਛੇਵੇਂ ਅਵਤਾਰ ਨੂੰ।
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਮੇਂ ਦੇ ਮਾਲਕ ਸਤਿਗੁਰੂ ਦਾ ਨਾਮ ਲਈਏ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ 12 ਮਾਹਾ ਉਚਾਰਨ ਕੀਤਾ ਹੈ। ਉਸ ਦੇ ਵਿੱਚ ਭਾਦੋਂ ਦੇ ਮਹੀਨੇ ਦੀ ਗੱਲ ਕਰਦਿਆਂ ਹੋਇਆਂ ਗੁਰਬਾਣੀ ਦੀ ਤੋਕ ਆਉਂਦੀ ਏ, ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਗੁਰੂ ਸਾਹਿਬ ਕਹਿੰਦੇ ਨੇ ਇਹ ਸਰੀਰ ਜਿਹੜਾ ਮਨੁੱਖੀ ਸਰੀਰ ਹੈ, ਇਹ ਕਰਮਾ ਰੂਪੀ ਖੇਤ ਏ, ਤੇ ਇਸ ਕਰਮਾ ਰੂਪੀ ਖੇਤ ਦੇ ਵਿੱਚ ਜੋ ਕੁਝ ਵੀ ਬੰਦਾ ਬੀਜਦਾ ਹੈ ਉਹ ਕੁਝ ਹੀ ਉਹ ਪ੍ਰਾਪਤ ਕਰਦਾ ਹੈ। ਜਿਸ ਤਰ੍ਹਾਂ ਆਪਾਂ ਜ਼ਮੀਨ ਨੂੰ ਵਾਹ ਕੇ ਉਹਦੇ ਵਿੱਚ ਕਣਕ ਦਾ ਬੀਜ ਦਿੰਦੇ ਹਾਂ ਤੇ ਸਮਾਂ ਪਾ ਕੇ ਉਹਦੇ ਵਿੱਚੋਂ ਕਣਕ ਹੀ ਉੱਗੇਗੀ, ਜੇ ਆਪਾਂ ਆਖੀਏ ਕਿ ਕੁਝ ਹੋਰ ਉੱਗ ਪਵੇ ਤੇ ਉਹ ਨਹੀਂ ਹੋਏਗਾ, ਜੋ ਬੀ ਪਿਆ ਵਾ ਉਹ ਹੀ ਉੱਗੇਗਾ। ਇਸੇ ਪ੍ਰਕਾਰ ਹੀ ਇਹ ਕਰਮਾਂ ਰੂਪੀ ਖੇਤ ਹੈ, ਇਸ ਖੇਤ ਦੇ ਵਿੱਚ ਸਰੀਰ ਰੂਪੀ ਖੇਤ ਦੇ ਵਿੱਚ ਜਿਸ ਤਰ੍ਹਾਂ ਦਾ ਆਪਾਂ ਬੀਜ ਬੀਜਣਾ ਹੈ ਉਸ ਤਰ੍ਹਾਂ ਦਾ ਹੀ ਆਪਾਂ ਨੂੰ ਵੱਢਣਾ ਪੈਣਾ। ਤੇ ਇਸੇ ਹੀ ਤੋਕ ਨੂੰ ਵਿਆਖਿਆ ਕਰਦਾ ਹੋਇਆ ਪ੍ਰਸੰਗ ਜਿਹੜਾ ਤੁਹਾਡੇ ਚਰਨਾਂ ਵਿੱਚ ਰੱਖਣ ਲੱਗੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਆਏ, ਉਹਨਾਂ ਦੀ ਬਾਬਤ ਗੁਰਬਾਣੀ ਚ ਪਾਠ ਆਉਂਦਾ ਹੈ। ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਨਾਰਾਇਣ ਕਲਾ ਧਾਰ ਕੇ ਸੰਸਾਰ ਦੇ ਉੱਤੇ ਆਏ ਤੇ ਆਏ ਵੀ ਉਸ ਵਕਤ ਜਦੋਂ ਧਰਤੀ ਨੇ ਪੁਕਾਰ ਕੀਤੀ, ਚਾਰੇ ਪਾਸੇ ਕੋਈ ਪੇਸ਼ ਨਾ ਗਈ। ਕਾਜੀ ਮੁੱਲਾ ਪੰਡਿਤ ਰਿਸ਼ਵਤ ਖੋਰ ਹੋ ਗਏ, ਵੱਡੀ ਦੇ ਕੇ ਹੱਕ ਗਵਾਏ ਤੇ ਜਾਂ ਕਹਿੰਦੇ ਨੇ ਕਾਜੀ ਰਿਸ਼ਵਤ ਲੈ ਕਰ ਸਾਰੇ ਸਾਚੇ ਕਹੋ ਝੂਠਾ ਕਰ ਡਾਰੇ। ਇਸ ਤਰ੍ਹਾਂ ਦੀ ਸਥਿਤੀ ਜਦੋਂ ਬਣੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਆਏ। ਉਹਨਾਂ ਦੀ ਛੇਵੀਂ ਜੋਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਕੀ ਵਡਾਲੀ ਦੇ ਵਿੱਚ ਮਾਤਾ ਗੰਗਾ ਜੀ ਦੀ ਕੁੱਖੋਂ ਅਵਤਾਰ ਧਾਰਿਆ। ਖੁਸ਼ੀਆਂ ਹੋਈਆਂ, ਸਮਾਂ ਪਾ ਕੇ ਜਵਾਨ ਅਵਸਥਾ ਦੇ ਵਿੱਚ ਆਏ, ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਸੰਸਾਰਿਕ ਯਾਤਰਾ ਦੇ ਉੱਤੇ ਤੁਰ ਪਏ ਸ੍ਰਿਸ਼ਟੀ ਦੇ ਕਲਿਆਣ ਵਾਸਤੇ। ਸੰਸਾਰਿਕ ਯਾਤਰਾ ਕਰਦੇ ਕਰਦੇ ਦੀਨਾ ਕਾਂਗੜ ਦੀ ਧਰਤੀ ਦੇ ਉੱਤੇ ਆਏ। ਦੀਨਾ ਕਾਂਗੜ ਦੀ ਧਰਤੀ ਤੇ ਆ ਕੇ ਗੁਰੂ ਸਾਹਿਬ ਨੇ ਅਨੇਕ ਚੋਜ ਕੀਤੇ। ਜਦੋਂ ਇੱਥੇ ਸਮਾਂ ਸਮਾਪਤ ਹੋਇਆ ਤੇ ਦੀਨੇ ਕਾਂਗੜ ਨੂੰ ਤਿਆਗ ਕੇ ਜਦੋਂ ਰਵਾਨ ਹੋਣ ਲੱਗੇ, ਪਿੰਡ ਚੋਂ ਬਾਹਰ ਨਿਕਲੇ ਤੇ ਸਿੰਘਾਂ ਦੇ ਨਾਲ ਸਲਾਹ ਬਣੀ ਵੀ ਸ਼ਿਕਾਰ ਖੇਡਿਆ ਜਾਵੇ। ਇਸ ਸਮੇਂ ਯੋਧ ਸ਼ਾਹ ਵੀ ਨਾਲ ਸੀ ਤੇ ਬਾਹਰ ਆ ਕੇ ਸ਼ਿਕਾਰ ਖੇਡਣ ਦੀ ਤਮੰਨਾ ਮਨ ਦੇ ਵਿੱਚ ਆਈ, ਘੋੜੇ ਦੇ ਉੱਤੇ ਸਵਾਰ ਹੋਏ ਤੇ ਨਾਲ ਸਿੰਘ ਵੀ ਜਿਹੜੇ ਸਨ ਉਹ ਵੀ ਘੋੜੇ ਦੇ ਉੱਤੇ ਸਵਾਰ ਨੇ, ਯੋਧ ਸ਼ਾਹ ਵੀ ਨਾਲ ਤੁਰਿਆ ਜਾਂਦਾ। ਅੱਗੋਂ ਇੱਕ ਜੰਗਲੀ ਰਸਤਾ ਆਇਆ, ਜੰਗਲੀ ਰਸਤੇ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਘੋੜੇ ਦੀ ਲੰਗਾਮ ਖਿੱਚ ਦਿੱਤੀ ਤੇ ਘੋੜਾ ਉੱਥੇ ਹੀ ਅਟਕ ਗਿਆ, ਖਲੋ ਗਿਆ। ਜਦੋਂ ਘੋੜੇ ਦੀ ਲਗਾਮ ਖਿੱਚੀ ਤੇ ਸਿੱਖ ਜਿਹੜੇ ਸਨ ਉਹ ਕੌਤਕ ਨੂੰ ਜਾਣ ਨਾ ਸਕੇ, ਸਮਝ ਨਾ ਸਕੇ ਵੀ ਇਹ ਕੌਤਕ ਕੀ ਏ। ਅੱਗੋਂ ਇੱਕ ਝਾੜੀਆਂ ਦੇ ਵਿੱਚੋਂ ਅਜਗਰ ਸੱਪ ਨਿਕਲਿਆ ਤੇ ਅਜਗਰ ਸੱਪ ਨੇ ਨਿਕਲ ਕੇ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਰਾਹ ਰੋਕ ਲਿਆ। ਇਹ ਕੌਤਕ ਕਿਵੇਂ ਹੋਇਆ, ਇੱਥੋਂ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਕਾਗੜਾ ਪਿੰਡ ਤੋਂ ਰਵਾਨ ਹੋਏ ਗੁਰੂ ਜੀ, ਜੋਧ ਸਾਵੀ ਨਾਲ ਤੁਰਿਆ, ਨਾਲ ਤੁਰ ਪਏ,
ਨਾਲ ਤੁਰ ਪਏ ਜਮਾਨ ਸਿੰਘ ਸੂਰਮੇ, ਜਿਸਮ ਫੁਲਾਦੀ ਜਿੰਨਾ ਦੇ ਛੇਵੇਂ ਪਾਤਸ਼ਾਹ।
ਓ ਛੇਵੇਂ ਪਾਤਸ਼ਾਹ ਮਹਾਬਲੀ ਸੂਰਮੇ, ਓ ਖੇਡਣ ਸ਼ਿਕਾਰ ਤੁਰ ਪਏ ਵਿੱਚ ਰਸਤੇ,
ਵਿੱਚ ਰਸਤੇ ਦੇ ਰੁੱਖ ਇੱਕ ਵੇਖਿਆ, ਘੋੜੇ ਦੀ ਲਗਾਮ ਖਿੱਚਤੀ ਘੋੜਾ ਇੱਕਦਮ।
ਓ ਘੋੜਾ ਇੱਕਦਮ ਇੱਕ ਥਾਂ ਤੇ ਰੁਕਿਆ ਜੀ, ਘੋੜਾ ਇੱਕਦਮ, ਘੋੜਾ ਇੱਕਦਮ ਇੱਕ ਥਾਂ ਤੇ ਰੁਕਿਆ। ਓ ਕੌਤਕ ਨਿਰਾਲਾ ਹੋ ਗਿਆ, ਆਣ ਝਾੜੀਆਂ,
ਆਣ ਝਾੜੀਆਂ ਚੋਂ ਅੱਜ ਗਰ ਸਾਪਣੇ, ਆਣ ਝਾੜੀਆਂ, ਆਣ ਝਾੜੀਆਂ ਚੋਂ ਅੱਜ ਗਰ ਸਾਪਣੇ, ਉੱਚੀ ਫੰਕਾਰਾ ਮਾਰਿਆ ਨਾਗ ਜਰਹਿਲਾ।
ਓ ਨਾਗ ਜਰੀਲਾ ਜ਼ਹਿਰ ਨਾਲ ਭਰਿਆ, ਗੁਰੂ ਜੀ ਦੇ ਵੱਲ ਦੌੜਿਆ ਓਏ ਜਦੋਂ ਸਿੰਘਾਂ ਨੇ
ਜਦੋਂ ਸਿੰਘਾਂ ਨੇ ਤਕਾਇਆ ਖੂਨੀ ਸੱਪ ਨੂੰ ਤੇਗਾਂ ਸੀ ਮਿਆਨੋਂ ਖਿੱਚੀਆਂ ਖੂਨ ਜੋਧਿਆਂ
ਖੂਨ ਜੋਧਿਆਂ ਦੇ ਨੈਣਾਂ ਵਿੱਚੋਂ ਆਇਆ ਖੂਨ ਜੋਧਿਆਂ ਦੇ ਖੂਨ ਜੋਧਿਆਂ ਦੇ ਨੈਣਾਂ ਵਿੱਚੋਂ ਆਇਆ ਕਹਿੰਦੇ ਸੱਪ ਜਾਨੋਂ ਮਾਰਨਾ ਪਰ ਗੁਰਾਂ ਨੇ
ਉਹ ਪਰ ਗੁਰਾਂ ਦੇ ਇਰਾਦੇ ਕੁਝ ਹੋਰ ਸੀ ਪਰ ਗੁਰਾਂ ਦੇ ਇਰਾਦੇ ਕੁਝ ਹੋਰ ਸੀ ਅੱਗੇ ਆਣ ਖਾਲਸੇ ਨੂੰ ਟੋਕਿਆ ਮੀਰੀ ਪੀਰੀ ਵਾਲਿਆਂ ਨੇ ਆਪ ਰੋਕਿਆ
ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜਾ ਰੋਕ ਲਿਆ ਤੇ ਕੁਝ ਸਿੰਘ ਜਿਹੜੇ ਸਨ ਇਹ ਕਾਲੇ ਪੈ ਗਏ ਇਹਨਾਂ ਨੇ ਆਪਣੀਆਂ ਮਿਆਨਾਂ ਦੇ ਵਿੱਚੋਂ ਤਲਵਾਰਾਂ ਧੂ ਲਈਆਂ ਤੇ ਤਲਵਾਰਾਂ ਧੂ ਕੇ ਇਹਨਾਂ ਨੇ ਸੋਚਿਆ ਕਿ ਸੱਪ ਨੂੰ ਮੌਕੇ ਦੇ ਉੱਤੇ ਹੀ ਖਤਮ ਕਰ ਦਈਏ ਇੱਕ ਹਿੰਦੀ ਦਾ ਸ਼ਾਇਰ ਲਿਖਦਾ ਕਹਿੰਦਾ ਅਜਗਰ ਕਰੇ ਨਾ ਚੱਕਰੀ ਪੰਖੀ ਕਰੇ ਨਾ ਕਾਮ ਅਜਗਰ ਸੱਪ ਜਿਹੜਾ ਕਿਸੇ ਦੀ ਚੱਕਰੀ ਨਹੀਂ ਜੇ ਕਰਦਾ ਕਿਸੇ ਦੇ ਅਧੀਨ ਹੋ ਕੇ ਨਹੀਂ ਰਹਿੰਦਾ ਇਹ ਆਪਣੀ ਮਰਜ਼ੀ ਦੇ ਨਾਲ ਹੀ ਚੱਲਦਾ ਆਪਣੀ ਜੂਨ ਦੇ ਹਿਸਾਬ ਦੇ ਨਾਲ ਕਿਸੇ ਦੀ ਚੱਕਰੀ ਨਹੀਂ ਕਰਦਾ ਤੇ ਇਹਨੇ ਆਪਣੇ ਸੁਭਾਅ ਦੇ ਅਨੁਸਾਰ ਪਤਾ ਨਹੀਂ ਕਿੰਨਾ ਕੁ ਜ਼ਹਿਰ ਸੀ ਇਹਦੇ ਵਿੱਚ ਤੇ ਫੁੰਕਾਰਾ ਮਾਰਿਆ ਉਸ ਜ਼ਹਿਰ ਨੂੰ ਉਗਲੱਛਣ ਵਾਸਤੇ ਇਹਨੇ ਫੁੰਕਾਰਾ ਮਾਰਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਿੰਘ ਸਨ ਜੋਧ ਸ਼ਾਹ ਤੇ ਹੋਰ ਸਿੰਘ ਇਹਨਾਂ ਨੇ ਮਿਆਨਾਂ ਦੇ ਵਿੱਚੋਂ ਕਿਰਪਾਨਾਂ ਧੂ ਕੇ ਤਲਵਾਰਾਂ ਧੂ ਕੇ ਤੇ ਸੱਪ ਨੂੰ ਮਾਰਨ ਵਾਸਤੇ ਇਰਾਦਾ ਪੱਕਾ ਕਰ ਲਿਆ ਵੀ ਇਹਨੂੰ ਮਾਰ ਦਈਏ ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਘੋੜੇ ਦੇ ਉੱਤੇ ਬੈਠਿਆਂ ਬੈਠਿਆਂ ਇਸ਼ਾਰਾ ਕੀਤਾ ਸਿੱਖੋ ਠਹਿਰ ਜਾਓ ਇਸ ਤਰ੍ਹਾਂ ਨਾ ਕਰਿਓ ਕਹਿਣ ਲੱਗੇ ਗਰੀਬ ਨਵਾਜ ਇਹ ਸੱਪ ਬੜਾ ਜ਼ਹਿਰੀਲਾ ਤੇ ਇਹਦੇ ਹੱਥੋਂ ਲੱਗਦਾ ਕਿ ਖੈਰ ਨਹੀਂ ਹੈ ਇਸ ਤੋਂ ਪਹਿਲਾਂ ਕਿ ਸਾਡੇ ਉੱਤੇ ਹਮਲਾ ਕਰੇ ਇਹਨੂੰ ਖਤਮ ਕਰ ਦਈਏ ਤੇ ਹੁਣ ਗੁਰੂ ਦੀਆਂ ਗੱਲਾਂ ਤੇ ਗੁਰੂ ਹੀ ਜਾਣਦਾ ਨਾ ਕੋਈ ਮਨੁੱਖ ਨਹੀਂ ਜਾਣ ਸਕਦਾ ਤੇ ਜੇ ਮਨੁੱਖ ਨੇ ਜਾਣ ਲਈਆਂ ਫਿਰ ਮਨੁੱਖ ਚ ਤੇ ਗੁਰੂ ਚ ਫਰਕ ਕੀ ਰਹਿ ਗਿਆ ਗੁਰੂ ਦੀ ਗੱਲ ਨੂੰ ਗੁਰੂ ਜਾਣ ਸਕਦਾ ਗੁਸਾਈ ਬੁੱਲਾ ਸ਼ਾਹ ਆਪਣੇ ਮਨ ਦੇ ਵਿੱਚ ਨਮਾਜ਼ ਪੜ੍ਹਦਾ ਮਨ ਦੇ ਵਿੱਚ ਤਨ ਕਰਕੇ ਨਹੀਂ ਮਨ ਕਰਕੇ ਨਮਾਜ਼ ਪੜ੍ਹਦਾ ਤੇ ਜਿਹੜੇ ਸ਼ਰਈ ਮੁਸਲਮਾਨ ਸੀ ਨਾ ਉਹਨਾਂ ਨੇ ਆਖਿਆ ਸਾਈਂ ਜੀ ਨਮਾਜ਼ ਨਹੀਂ ਤੁਸੀਂ ਪੜ੍ਹਦੇ ਸਾਈਂ ਬੁੱਲਾ ਸ਼ਾਹ ਕਹਿੰਦਾ ਪੜ੍ਹਦਾ ਪਰ ਤੁਹਾਡੇ ਵਾਂਗੂ ਨਹੀਂ ਪੜ੍ਹਦਾ ਤੁਸੀਂ ਹੋਰ ਤਰੀਕੇ ਨਾਲ ਨਮਾਜ਼ ਪੜ੍ਹਦੇ ਹੋ ਤੇ ਮੈਂ ਹੋਰ ਤਰੀਕੇ ਨਾਲ ਨਮਾਜ਼ ਪੜ੍ਹਦਾ ਕਹਿੰਦਾ ਜੀ ਤੁਹਾਡਾ ਤਰੀਕਾ ਕਿਹੜਾ ਉਹ ਕਹਿੰਦੇ ਮੇਰਾ ਤਰੀਕਾ ਆ ਮਨ ਦਾ ਮੈਂ ਮਨ ਖੁਦਾ ਦੇ ਨਾਲ ਜੋੜਦਾ ਤੇ ਤੁਸੀਂ ਤਨ ਕਰਕੇ ਨਮਾਜ਼ ਪੜ੍ਹਦੇ ਹੋ ਮੈਂ ਮਨ ਕਰਕੇ ਪੜ੍ਹਦਾ ਹਰ ਜਨ ਸਿਮਰਹੋ ਹਿਰਦੈ ਰਾਮ ਕਹਿੰਦੇ ਹਰ ਜਨ ਕੋ ਅਬਦਾ ਨਿਕਟ ਨਾ ਆਵੇ ਤੇ ਪੂਰਨ ਦਾਸ ਕੇ ਕਾਮ ਕਹਿੰਦੇ ਭਗਵੰਤ ਭਾਉ ਕੋ ਭਗਵੰਤ ਭਗਤ ਕੋ ਭਾਉ ਕਿਛ ਨਾਹੀ ਤੇ ਆਦਰ ਦੇਵਤ ਜਾਮ ਏਡਾ ਵੱਡਾ ਫਾਇਦਾ ਹੁੰਦਾ ਹਰੀ ਦੇ ਭਗਤ ਨੂੰ ਜਿਹੜਾ ਦਿਲੋਂ ਰਾਮ ਨੂੰ ਯਾਦ ਕਰਦਾ ਤੇ ਉਹਨੂੰ ਫਾਇਦਾ ਹੁੰਦਾ ਕਿ ਉਹਨੂੰ ਜਮ ਵੀ ਆਦਰ ਦਿੰਦੇ ਆ ਜਮ ਵੀ ਉਹਦਾ ਸਤਿਕਾਰ ਕਰਦੇ ਆ ਤੇ ਬੁੱਲੇ ਸ਼ਾਹ ਕਹਿੰਦਾ ਮੈਂ ਤੁਹਾਡੇ ਵਾਲੀਆਂ ਨਮਾਜ਼ਾਂ ਨਹੀਂ ਪੜ੍ਹਦਾ ਮੈਂ ਮਨ ਦੀਆਂ ਨਮਾਜ਼ਾਂ ਪੜ੍ਹਦਾ ਮਨ ਦੀਆਂ ਨਮਾਜ਼ਾਂ ਤੇ ਸਤਸੰਗੀਓ ਇੱਥੋਂ ਤੱਕ ਗੱਲ ਪਹੁੰਚ ਗਈ ਬੁੱਲੇ ਸ਼ਾਹ ਨੂੰ ਇਹ ਲਿਖਣਾ ਪਿਆ ਬੁੱਲਿਆ ਆਸ਼ਕ ਹੋਇਓ ਰੱਬ ਦਾ ਤੇ ਮੁਲਾਮਤ ਹੋਈ ਲਾਖ ਤੇ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਕਹਿੰਦਾ ਲੋਕ ਤੈਨੂੰ ਕਾਫਰ ਆਖਦੇ ਆ ਪਰ ਤੂੰ ਲੋਕਾਂ ਦੇ ਮਗਰ ਨਾ ਲੱਗ ਜੇ ਲੋਕ ਤੈਨੂੰ ਕਾਫਰ ਆਖਦੇ ਆ ਤੇ ਤੂੰ ਆਖੀ ਜਾ ਕੋਈ ਗੱਲ ਨੀ ਮੈਂ ਕਾਫਰ ਹੀ ਆ ਫਿਰ ਕੀ ਫਰਕ ਪੈਂਦਾ ਜੇ ਖੁਦਾ ਦੇ ਨਾਲ ਜੋੜਨਾ ਤੇ ਫਿਰ ਲੋਕਾਂ ਦੇ ਪਿੱਛੇ ਨਾ ਲੱਗੋ ਜੇ ਖੁਦਾ ਨੂੰ ਪਾਉਣਾ ਹੈ ਤੇ ਖੁਦਾ ਦੇ ਨਾਲ ਜੁੜੋ, ਖੁਦਾ ਦੇ ਨਾਲ, ਦੁਨੀਆਂ ਦੇ ਨਾਲ ਨਾ ਜੁੜੋ। ਇਹ ਗੁਸਾਈ ਬੁੱਲੇ ਸ਼ਾਹ ਦਾ ਫਰਮਾਨ ਸੀ। ਤੇ ਸਤਸੰਗੀਓ, ਉਹ ਸਨ ਸੱਚੇ ਆਸ਼ਕ, ਸੱਚੇ ਆਸ਼ਕ ਜਿਹੜੇ ਖੁਦਾ ਦੇ ਨਾਲ ਜੁੜੇ ਹੋਏ ਸਨ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ, ਜਿਹੜਾ ਰੱਬ ਦਾ ਆਸ਼ਕ ਆ ਉਹ ਜੀਵ ਹੱਤਿਆ ਨਹੀਂ ਕਰਦਾ ਤੇ ਜੀਵਾਂ ਨੂੰ ਮਾਰਦਾ ਨਹੀਂ ਹੈ, ਜੀਵਾਂ ਦੇ ਉੱਤੇ ਦਇਆ ਕਰਦਾ, ਦਇਆ। ਤੇ ਤੂੰ ਸੱਪ ਨੂੰ ਬਖਸ਼ ਦਿਓ, ਸੱਪ ਨੂੰ ਮਾਰਿਓ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਰੋਕ ਦਿੱਤਾ ਤੇ ਘੋੜੇ ਤੋਂ ਥੱਲੇ ਉਤਰੇ। ਘੋੜੇ ਤੋਂ ਥੱਲੇ ਉਤਰ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਸੱਪ ਨੂੰ ਚੰਗੀ ਤਰ੍ਹਾਂ ਨਿਹਾਰਿਆ ਨੈਣਾ ਦੇ ਨਾਲ। ਨੈਣਾ ਦੀ ਦ੍ਰਿਸ਼ਟੀ ਇਸ ਸੱਪ ਦੇ ਉੱਤੇ ਪਾਈ ਤੇ ਸਤਸੰਗੀਓ, ਜਿਸ ਦੇ ਉੱਤੇ ਗੁਰੂ ਦੀ ਕਿਰਪਾ ਕਠਾਕ ਅਵਿਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਜਿਹਦੇ ਉੱਤੇ ਉਹ ਨੈਣਾ ਦੀ ਦ੍ਰਿਸ਼ਟੀ ਪਾ ਦਿੰਦਾ ਸਤਿਗੁਰੂ, ਨੈਣਾ ਦੀ ਦ੍ਰਿਸ਼ਟੀ, ਉਹਦੇ ਸਾਰੇ ਦੁੱਖ ਹੀ ਕੱਟੇ ਜਾਂਦੇ ਆ, ਜਨਮ ਮਰਨ ਕੱਟਿਆ ਜਾਂਦਾ, ਜਨਮ ਮਰਨ ਦੇ ਵਿੱਚੋਂ ਮੁਕਤ ਹੋ ਜਾਂਦਾ। ਤੇ ਸਤਸੰਗੀਓ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਤਰ ਕੇ ਘੋੜੇ ਤੋਂ ਸੱਪ ਨੂੰ ਨਿਹਾਰਿਆ, ਸੱਪ ਦੇ ਉੱਤੇ ਦ੍ਰਿਸ਼ਟੀ ਪਾਈ, ਇਹਦਾ ਪੇਟ ਜਿਹੜਾ ਸੀ, ਢਿੱਡ ਜਿਹੜਾ ਸੀ, ਬੜਾ ਵੱਡਾ ਫੁੱਲਿਆ ਹੋਇਆ ਸੀ ਤੇ ਇਹਨੂੰ ਤੁਰਨਾ ਮਹਾਲ ਸੀ, ਪਰ ਫੰਕਾਰੇ ਮਾਰੀ ਜਾਂਦਾ, ਫੰਕਾਰੇ ਮਾਰੀ ਜਾਂਦਾ ਬੈਠਾ, ਆਪਣੇ ਭਾਰ ਨੂੰ ਆਪ ਨਹੀਂ ਚੁੱਕਿਆ ਜਾਂਦਾ ਇਹਦੇ ਕੋਲੋਂ, ਇੰਨਾ ਵੱਡਾ ਆਕਾਰ ਆ ਇਹਦਾ ਅਜਗਰ ਸੱਪ ਦਾ। ਤੇ ਫੁੰਕਾਰੇ ਮਾਰਦਾ, ਯਹਿਰ ਭਰੀਆਂ ਫੂਕਾਂ ਮਾਰਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ, ਤੁਸੀਂ ਪਰਾਂ ਹੋ ਜਾਓ, ਪਿੱਛੇ ਹੋ ਜਾਓ। ਸਿੱਖ ਜਿਹੜੇ ਸਨ ਪਿੱਛੇ ਹੋ ਗਏ, ਕਹਿੰਦੇ ਹਨ ਕਿ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ, ਉਹਨੂੰ ਪਤਾ ਵੀ ਕੌਣ ਮੇਰਾ ਸੇਵਕ ਆ, ਉਹ ਕਿਹੜੇ ਜਨਮ ਦੇ ਵਿੱਚ ਕੀ ਕਰਦਾ ਸੀ ਤੇ ਉਹਨੂੰ ਕਿਹੜੇ ਜਨਮ ਦੇ ਵਿੱਚ ਕਿਹੜੀ ਜੂਨੀ ਮਿਲੀ ਆ, ਉਸ ਜੂਨੀ ਦੇ ਵਿੱਚੋਂ ਮੈਂ ਉਹਨੂੰ ਮੁਕਤ ਕਿਵੇਂ ਕਰਨਾ। ਸਾਰੀਆਂ ਜੁਗਤਾਂ ਗੁਰੂ ਦੇ ਕੋਲ ਹੁੰਦੀਆਂ ਨੇ, ਸਤਿਗੁਰੂ ਦੇ ਕੋਲ। ਤੇ ਸਤਸੰਗੀਓ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਨੈਣਾ ਦੇ ਨਾਲ ਨਿਹਾਰ ਕੇ ਤੇ ਥੋੜਾ ਥੋੜਾ ਮੁਸਕਰਾ ਰਹੇ ਹਨ। ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਇਸ ਸੱਪ ਦੇ ਹੋਰ ਨਜ਼ਦੀਕ ਕਰ ਲਿਆ। ਹੋਰ ਇਹੀ ਸੁਭਾਅ ਸਤਿਗੁਰੂ ਜਗਜੀਤ ਸਿੰਘ ਜੀ ਦਾ ਸੀ ਵੀ ਵੱਡੇ ਤੋਂ ਵੱਡਾ ਪਾਪੀ ਵੀ ਆ ਜਾਂਦਾ ਸੀ, ਕੋਈ ਵੱਡੀ ਵੱਡੀ ਗਲਤੀ ਕਰਕੇ ਵੀ ਆ ਜਾਂਦਾ ਸੀ ਤੇ ਸਤਿਗੁਰੂ ਜੀ ਮੁਸਕਰਾਉਂਦੇ ਰਹਿੰਦੇ ਸਨ, ਮੁਸਕਰਾਉਂਦੇ, ਮੁਸਕਰਾਹਟ ਦੇ ਨਾਲ ਹੀ ਉਹਦੇ ਜਿਹੜੇ ਗਲਤੀਆਂ ਸਨ ਉਹ ਕੱਟੀਆਂ ਜਾਂਦੀਆਂ ਸਨ, ਮਾਫ਼ ਹੋ ਜਾਂਦੀਆਂ ਸਨ। ਭੈਣੀ ਸਾਹਿਬ ਕਿਸੇ ਨੇ ਦਰਸ਼ਨ ਕਰਨ ਆਉਣਾ ਤੇ ਸਤਿਗੁਰੂ ਜੀ ਨੇ ਉਹਨਾਂ ਵੱਲ ਇੱਕ ਵਾਰੀ ਨਿਹਾਰ ਲੈਣਾ ਤੇ ਮੁਸਕਰਾ ਪੈਣਾ ਤੇ ਲੋਕਾਂ ਨੇ ਇਹ ਸਮਝਣਾ ਵੀ ਸਾਡਾ ਆਉਣਾ ਸਫਲ ਹੋ ਗਿਆ, ਸਾਡੀ ਜੋ ਭਾਵਨਾ ਲੈ ਕੇ ਆਏ ਹਾਂ ਪੂਰੀ ਹੋ ਗਈ ਸਾਡੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇਸ ਸੱਪ ਦੇ ਕੋਲ ਹੋਰ ਨੇੜੇ ਹੋ ਗਏ, ਸੱਜੇ ਚਰਨ ਨੂੰ ਤਾਂ ਚੁੱਕਿਆ ਗੁਰੂ ਜੀ ਨੇ, ਸੱਜੇ ਚਰਨ ਨੂੰ ਤਾਂ ਚੁੱਕ ਕੇ ਤੇ ਸੱਪ ਦੇ ਸੀਸ ਦੇ ਉੱਤੇ ਲਾ ਦਿੱਤਾ। ਅੱਗੋਂ ਕੀ ਕੌਤਕ ਹੋਇਆ ਇਸ ਕਵਿਤਾ ਦੇ ਵਿੱਚ ਸਰਵਣ ਕਰੋ।
ਜਦ ਅਜਗਰ ਆਇਆ ਸਾਹਮਣੇ,
ਉਹ ਕੀਤਾ ਤਰਸ ਛੇਵੇਂ ਅਵਤਾਰ,
ਉਹ ਦਲ ਪੰਜਣ ਗੁਰ ਸੂਰਮਾ,
ਉਹ ਵੱਡ ਜੋਦਾ ਪਰ ਉਪਕਾਰ,
ਸਤਿਗੁਰੂ
ਓ ਗੁਰੂ ਨਾਨਕ ਦੇ ਅਵਤਾਰ,
ਸੀ ਸੇਵਾ ਜਮ ਤਾਰਿਆ, ਸੀ ਸੇਵਾ ਜਮ ਤਾਰਿਆ,
ਉਸ ਤਾਰਨ ਲਈ ਸੰਸਾਰਾ, ਸੰਸਾਰ
ਪੰਜਾ ਪਿਆਲੇ ਪੰਜੇ ਪੀਰ ਤੇ,
ਸਨ ਪੀਰ ਮਹਾ ਬਲਕਾਰ,
ਸੀ ਨੂਰੀ ਨੈਣ ਸਰਕਾਰ ਦੇ, ਹਾਂ ਸੀ ਨੂਰੀ ਨੈਣ सरकार दे
ओ पई बिजली जही शिकार
ओ यो सा खूनी अजगर सपनू
ओलिया नैना नाल निहार
सी सोने सजे चरण नू सी सोने सजे चरण नू
रख सिर ते दिता प्यार
सजे चरण दा सप दे सिर ते
ला अंगूठा दिता तार
कवि गुर सेवक सिंह आखदा
सप मरिया आखर कार सप मरिया आखर कार
गुरु हरगोबिंद सच्चे पातशाह जी ने इस सप दे नजदीक हो के ते सजे चरण नू इस सप दे सिर दे उते छुहाया। जदों सीस दे उते छुहाया ते इनू अद्धी क संतुष्टी तां उदों ही आ गई। जिहड़े फंकारे मारदा सी जहर जिहड़ा सी इह बाहर कढ़ना चाहुंदा सी अपना पता नहीं किन्ना कवा यार सी किन्ना किहदे अंदर विश भरिया सी। ते कहिंदे हन के इसे तरह ही मनुख दा सुभा आ जिहड़ा मनुख परोपकारी होवेगा ओहदे अंदर किसे प्रति जलन नहीं होएगी किसे प्रति ईरखा नहीं होएगी। जिहड़ा मनुख ईरखावादी होएगा ओहदे अंदर विश होएगा विश जहर होएगा। ते विद्वान कहिंदे ने ओहनू कोई बाहरों मारन नहीं आउंदा ओह अपने अंदर दे विश दे नाल अपने जहर दे नाल आपे ही खत्म हो जांदा ईरखा दे जहर दे नाल आपे ही खत्म हो जाता क्योंकि ओहदे कोलों भार चलिया नहीं जाता। तो समा आने के उत्ते हौली हौली वह आपे ही जड़ा गुरु की जड़ी बख्शिश आ कृपा जड़ी आ जिहदे उत्ते होनी जिस तरह होनी आ वह गुरु नूं पता होंदा। बेनती यह कर रहा सी गुरु साहब लिखते ने एक शब्द मैनू याद आया कहिंदे मेहरवान साहिब मेहरवान साहिब मेरा मेहरवान कहिंदे तू काहे डोल है प्राणियां तुद राखेगा सिरजन हार जिन पैदायस तू किया सोई दे आधार ते घट घट मालक दिला का सच्चा परवद गार कुदरत कीम ना जानिए बड़ा वे प्रवाह ते कर बंदे तू बंदगी जिचर घट मह साह तू समर्थ अकथ अगोचर जियो पिंड तेरी रास ते रहम तेरी सुख पाया सदा नानक की अरदास। गुरु साहब कहिंदे तेरी रहमत हो जावे ते मैनू सुख मिलदे ने तेरी रहमत हो जावे ते मैनू खुशियां मिलदियां ने ते जे तेरी रहमत नहीं ते खुशियां ते सुख मैं कित्थों प्राप्त करने ने कितों भी नहीं। गुरु दे द्वारे दे उत्तों ये चीजां प्राप्त हुंदियां ने गुरु दे द्वारे तो ये दातां प्राप्त हुंदियां ने ते जिन्हां नूं लैण दी जाच आ गई उन्हां ने प्राप्त कर लईआं जिन्हां नूं लैण दी जाच नहीं आई वह प्राप्त नहीं कर सके। सो सतसंगीओ गुरु जी ने इहदे चरण दे उत्ते जदों इहदे सीस दे उत्ते जदों चरण छुहाया ते चरण छुहाउंदिआं सारी जिहड़ा इहदा पेट सी उह फट गिआ जिवें गुब्बारे दे विच आपां हवा वध भर दईए ना ते उह फट जांदा इवें इहदा पेट जिहड़ा सी फट गिआ सप दा। जदों सप दा पेट फटिआ ते विच्चों हजारां दे हिसाब दे नाल कीड़े जिहड़े सी उह इहदे पेट दे विच्चों निकले ते धरती दे उत्ते तड़फण लग पए तड़फण लग पए। जदों तड़फदे वेखे कीड़े सिखां ने ते गुरु साहिब मुस्कराई जा रहे क्योंकि पता सी ना ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ, ਤ੍ਰੈ ਕਾਲ ਗਿਆਤਾ ਹੁੰਦਾ ਸਤਿਗੁਰੂ। ਜੋ ਕੁਝ ਪਿੱਛੇ ਬੀਤ ਗਿਆ, ਭਾਵੇਂ ਕਿਸੇ ਜਨਮ ਦੇ ਵਿੱਚ ਵੀ ਬੀਤਿਆ, ਅੱਜ ਤੋਂ ਹਜ਼ਾਰ ਸਾਲ ਪਹਿਲਾਂ ਬੀਤਿਆ, ਉਹਨੂੰ ਪਤਾ ਹੈ ਵੀ ਕੀ ਬੀਤਿਆ ਵਾ। ਵਰਤਮਾਨ ਸਮੇਂ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ, ਉਹਨੂੰ ਪਤਾ ਵੀ ਕੀ ਚੱਲ ਰਿਹਾ ਹੈ। ਤੇ ਜੇ ਆਪਾਂ ਹੁਣ ਕਿਸੇ ਕੋਲੋਂ ਪੁੱਛ ਲਈਏ ਵੀ ਅੱਜ ਵੀਰਵਾਰ ਆ ਤੇ ਕੱਲ ਨੂੰ ਸ਼ੁੱਕਰਵਾਰ ਕੀ ਹੋਊਗਾ, ਇਹ ਕੋਈ ਬੰਦਾ ਨਹੀਂ ਦੱਸ ਸਕਦਾ। ਪਰ ਗੁਰੂ ਨੂੰ ਕੀ ਪਤਾ, ਗੁਰੂ ਨੂੰ ਇਹ ਵੀ ਪਤਾ ਵੀ ਅੱਜ ਜੋ ਕੁਝ ਹੋਇਆ ਇਹ ਕੀ ਹੋਇਆ ਤੇ ਕੱਲ ਨੂੰ ਕੀ ਹੋਣਾ, ਇਹ ਗੁਰੂ ਨੂੰ ਪਤਾ, ਕਿਉਂਕਿ ਉਹ ਸਰਬ ਕਲਾ ਸਮਰੱਥ ਆ, ਉਹ 16 ਕਲਾ ਸੰਪੂਰਨ ਫਲਿਆ। ਸਤਸੰਗੀਓ, ਗੁਰੂ ਦੀਆਂ ਗੱਲਾਂ ਇੱਥੋਂ ਤੱਕ ਨੇ ਕਿ ਜੇ ਮਹੇਸ਼ੇ ਜੋਗੀ ਵਰਗੇ ਦੀ ਮੁੰਦਰੀ ਗਵਾ ਜਾਂਦੀ ਹੈ, ਕੰਨ ਦੀ ਮੁੰਦਰ ਗਵਾ ਜਾਂਦੀ ਹੈ, ਤੇ ਗੁਰੂ ਅਰਜਨ ਦੇਵ ਦੇ ਦਰ ਦੇ ਉੱਤੇ ਆਉਂਦਾ ਤੇ ਉਹਦਾ ਸ਼ੰਕਾ ਦੂਰ ਹੋ ਜਾਂਦਾ। ਪਤਾ ਨਹੀਂ ਕਿੰਨੇ ਚਿਰ ਦੀਆਂ ਗੱਲਾਂ ਨੇ। ਇਹ ਵਡਿਆਈ ਗੁਰੂ ਦੀ ਹੈ, ਵੱਡੀ ਵਡਿਆਈ ਜਾਂ ਵੱਡਾ ਨਾਓ, ਕਹਿੰਦੇ ਵੱਡੀ ਵਡਿਆਈ ਜਾਂ ਨਿਸ਼ਚਲ ਥਾਓ, ਉਹਦੀ ਵੱਡੀ ਵਡਿਆਈ ਇਸ ਕਰਕੇ ਵੀ ਆ ਵੀ ਉਹਦਾ ਨਾਂ ਵੱਡਾ, ਉਹਦੇ ਨਾਂ ਵਰਗਾ ਕਿਸੇ ਦਾ ਨਾਂ ਨਹੀਂ। ਵੱਡੀ ਵਡਿਆਈ ਜਾਂ ਨਿਸ਼ਚਲ ਥਾਓ, ਉਹਦੀ ਵੱਡੀ ਵਡਿਆਈ ਇਸ ਕਰਕੇ ਵੀ ਉਹਦੇ ਥਾਂ ਵਰਗਾ ਕਿਸੇ ਦਾ ਥਾਂ ਨਹੀਂ ਆ। ਜਿਹੜਾ ਉਹਦਾ ਥਾਂ ਆ ਨਾ, ਉਹਦੇ ਥਾਂ ਵਰਗਾ ਰਾਜੇ ਮਹਾਰਾਜਿਆਂ ਦਾ ਵੀ ਥਾਂ ਨਹੀਂ ਆ, ਰਾਜੇ ਮਹਾਰਾਜੇ ਸਾਰੇ ਉਹਦੇ ਤੋਂ ਥੱਲੇ ਆ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਕਹਿੰਦੇ ਗੁਰੂ ਦੀ ਵੱਡੀ ਵਡਿਆਈ ਇਸ ਕਰਕੇ ਵੀ ਆ ਵੀ ਉਹ ਦਾਤਾਂ ਪੁੱਛ ਕੇ ਨਹੀਂ ਦਿੰਦਾ, ਕਿਸੇ ਨਾਲ ਸਲਾਹ ਨਹੀਂ ਕਰਦਾ, ਆਪਣੇ ਪੁੱਤਰ ਨੂੰ, ਆਪਣੀ ਘਰਵਾਲੀ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਸੱਦ ਕੇ ਨਹੀਂ ਪੁੱਛਦਾ ਵੀ ਆਹ ਚੀਜ਼ ਮੈਂ ਸਿੱਖ ਨੂੰ ਦੇਣ ਲੱਗਾ ਦਵਾਂ ਕਿ ਨਾ ਦਵਾਂ। ਉਹਦੀ ਮਰਜ਼ੀ ਹੁੰਦੀ ਆ, ਉਹ ਦੇ ਦਿੰਦਾ ਜਿਹਦੇ ਉੱਤੇ ਉਹਦੀ ਖੁਸ਼ੀ ਹੁੰਦੀ ਆ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਤੇ ਵੱਡੀ ਵਡਿਆਈ ਜਾਂ ਆਪੇ ਆਪ, ਉਹਦੀ ਵੱਡੀ ਵਡਿਆਈ ਇਸ ਕਰਕੇ ਵੀ ਆ ਵੀ ਇਹ ਜੋ ਕੁਝ ਕਰਦਾ ਆਪੇ ਆਪ ਕਰਦਾ, ਕਿਸੇ ਦੀ ਰਾਏ ਦੇ ਨਾਲ ਕੁਝ ਨਹੀਂ ਕਰਦਾ। ਸਾਨੂੰ ਸੰਸਾਰੀ ਜੀਵਾਂ ਨੂੰ ਭੁਲੇਖਾ ਹੁੰਦਾ ਕਿ ਗੁਰੂ ਰਾਏ ਲੈਂਦਾ, ਗੁਰੂ ਸਲਾਹ ਲੈਂਦਾ, ਪਰ ਉਹਦੀ ਰਜਾ ਦੇ ਵਿੱਚ ਹੀ ਉਹ ਸਾਰਾ ਕੁਝ ਵਾਪਰਨ ਡਿਆ ਹੁੰਦਾ, ਹੁੰਦਾ ਉਹਦੀ ਮਰਜ਼ੀ ਦੇ ਨਾਲ ਹੀ ਆ। ਸੋ ਸਤਸੰਗੀਓ, ਇਹਦੇ ਪੇਟ ਦੇ ਵਿੱਚੋਂ ਕੀੜੇ ਨਿਕਲੇ, ਧਰਤੀ ਦੇ ਉੱਤੇ ਤੜਫਦੇ ਪਏ ਨੇ, ਤੇ ਬਹੁਤ ਗਿਣਤੀ ਦੇ ਵਿੱਚ ਕੀੜੇ ਨੇ, ਤੇ ਸਿੰਘ ਜਿਹੜੇ ਸਨ ਇਹ ਕਾਲੇ ਪੈ ਗਏ। ਫਿਰ ਇਹਨਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ, ਉਹ ਤੁਸੀਂ ਕਹਿੰਦੇ ਸੀ ਸਾਨੂੰ ਵੀ ਜੀਵ ਹੱਤਿਆ ਨਹੀਂ ਕਰਨੀ, ਤੇ ਆਪ ਤੁਸੀਂ ਇਸ ਸੱਪ ਦੇ ਜਿਹੜੇ ਪ੍ਰਾਣ ਨੇ ਉਹ ਕੱਢ ਦਿੱਤੇ ਨੇ। ਗੁਰੂ ਸਾਹਿਬ ਕਹਿਣ ਲੱਗੇ ਹੌਸਲਾ ਰੱਖੋ, ਕਾਲੇ ਨਾ ਪਾਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੁੰਮਦੇ ਘੁੰਮਦੇ ਇੱਕ ਵਾਰੀ ਕਾਲ ਝਰਾਣੀ ਪਿੰਡ ਦੇ ਵਿੱਚ ਚਲੇ ਗਏ। ਜਦੋਂ ਕਾਲ ਝਰਾਣੀ ਪਿੰਡ ਚ ਗਏ ਨਾ, ਰੁੱਖ ਦੇ ਉੱਤੇ ਇੱਕ ਕਾਂ ਬੈਠਾ ਹੈ, ਕਾਲੇ ਰੰਗ ਦਾ ਕਾਂ। ਉਹ ਸਿੰਘਾਂ ਨੂੰ ਵੇਖ ਕੇ ਕਾਂ 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 ਕਰਨ ਲੱਗ ਪਿਆ, ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ। ਜਦੋਂ ਉਹਨੇ ਰੌਲਾ ਪਾਇਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੱਥੇ ਚੋਂ ਤੀਰ ਕੱਢਿਆ, ਕਮਾਨ ਤੇ ਚੜਾਇਆ, ਲਿਆ ਕਾਲ ਪੁਰਖ ਦਾ ਨਾਂ, ਤੇ ਉਹ ਤੀਰ ਚਲਾਇਆ ਕਾਂ ਦੇ ਵੱਲ ਨੂੰ, ਕਾਂ ਫੁੜਕਾ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਤੇ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਜੀਵ ਹੱਤਿਆ ਕੀਤੀ ਤੁਸੀਂ, ਇਹ ਕੀ ਕਹਾਣੀ ਹੈ? ਗੁਰੂ ਸਾਹਿਬ ਕਹਿੰਦੇ ਸਿੱਖੋ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ, ਇਹ ਕਿਸੇ ਸਮੇਂ ਗੁਰੂ ਘਰ ਦਾ ਲਾਂਗਰੀ ਸੀ ਤੇ ਆਏ ਗਈ ਸਾਧ ਸੰਗਤ ਨੂੰ ਅੱਗੋਂ ਟੁੱਟ ਟੁੱਟ ਕੇ ਪੈਂਦਾ ਸੀ, ਪ੍ਰਸ਼ਾਦਾ ਨਿਮਰਤਾ ਦੇ ਨਾਲ ਨਹੀਂ ਸੀ ਦਿੰਦਾ। ਇਹਦੇ ਸੁਭਾਅ ਕਰਕੇ ਇਹਨੂੰ ਕਾਂ ਦੀ ਜੂਨ ਮਿਲੀ ਆ, ਤੇ ਇਹਨੂੰ ਕਾਂ ਦੀ ਜੂਨ ਦੇ ਵਿੱਚੋਂ ਮੁਕਤ ਕਰ ਦਿੱਤਾ, ਇਹਦਾ ਜਨਮ ਮਰਨ ਦਾ ਗੇਟ ਜਿਹੜਾ ਉਹ ਕੱਟ ਦਿੱਤਾ। ਸਤਸੰਗੀ, ਉਹ ਗੁਰੂ ਦੀਆਂ ਗੱਲਾਂ ਗੁਰੂ ਜਾਣਦਾ, ਕੋਈ ਹੋਰ ਨਹੀਂ ਜਾਣ ਸਕਦਾ, ਕੋਈ ਪਹੁੰਚ ਹੀ ਨਹੀਂ ਸਕਦਾ ਉੱਥੇ। ਇੱਕ ਸ਼ਾਇਰ ਲਿਖਦਾ, ਕਹਿੰਦਾ ਚੰਦ ਚੜਿਆ ਕੁੱਲ ਆਲਮ ਵੇਖੇ, ਇਹ ਵੇਖਣ ਕੁਝ ਹੋਰ ਹੈ, ਐ ਪਰ ਜਿਵੇਂ ਚਕੋਰ ਹੈ ਵੇਂਦਾ, ਇਹ ਵੇਖਣ ਕੁਝ ਹੋਰ ਹੈ, ਭੂੰਡ ਜਾਂਦੇ ਨਿਤ ਮਿਲਣ ਯਾਰ ਨੂੰ, ਇਹ ਮਿਲਣਾ ਕੁਝ ਹੋਰ ਹੈ, ਤਈਆ ਤਪਦਿਕ ਡੁੱਬ ਕੇ ਮਰਨਾ, ਇਹ ਮਰਨਾ ਕੁਝ ਹੋਰ ਹੈ, ਉਹ ਧਰਮ ਯੁੱਧ ਵਿੱਚ ਵੀਰ ਦਾ ਮਰਨਾ, ਇਹ ਮਰਨਾ ਕੁਝ ਹੋਰ ਹੈ, ਐ ਮਨ ਬੌਰੇ ਛੱਡ ਇਹ ਦੁਨੀਆਂ ਕੁਝ ਹੋਰ ਹੈ, ਜਿਸ ਦੁਨੀਆਂ ਵਿੱਚ ਸਤਿਗੁਰ ਵੱਸਦਾ ਉਹ ਦੁਨੀਆਂ ਕੁਝ ਹੋਰ ਹੈ। ਉਹ ਦੁਨੀਆਂ ਚ ਬੰਦਾ ਪਹੁੰਚਦਾ ਹੀ ਨਹੀਂ, ਉਹ ਦੁਨੀਆਂ ਦੇ ਵਿੱਚ ਜੇ ਬੰਦਾ ਪਹੁੰਚ ਜੇ ਨਾ, ਤੇ ਬੜਾ ਅੱਗੇ ਲੰਘ ਜਾਂਦਾ। ਅਸੀਂ ਇਸ ਦੁਨੀਆਂ ਦੇ ਵਿੱਚ ਰਹਿੰਦੇ ਹਾਂ ਵੀ ਜਾ ਤੂੰ ਯਾਰ ਆਪਣਾ ਕੰਮ ਕਰ, ਮੇਰੇ ਲਾਗੇ ਨਾ ਖਲੋਈ, ਮੇਰੇ ਕੋਲ ਨਾ ਲੱਗੀ, ਮੈਂ ਸੋਧੀ ਹਾਂ, ਮੈਂ ਖੁੱਲਾ ਹੋ ਜਾਊਂਗਾ। ਇਸ ਦੁਨੀਆਂ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ। ਸਤਸੰਗੀਓ, ਗੁਰੂ ਨੂੰ ਮਿਲਣ ਦੀਆਂ ਗੱਲਾਂ ਬੜੀਆਂ ਅੱਗੇ ਨੇ। ਸ਼ਾਸਤਰਕਾਰ ਕਹਿੰਦੇ ਆ ਜਿਹਨੇ ਗੁਰੂ ਨੂੰ ਮਿਲਣਾ ਪਹਿਲਾਂ ਦਇਆ ਲਿਆਉਣੀ ਪਊਗੀ ਮਨ ਦੇ ਵਿੱਚ ਦਇਆ, ਤੇ ਜਿਸ ਸਿੱਖ ਦੇ ਅੰਦਰ ਦਇਆ ਹੀ ਨਹੀਂ ਹੈਗੀ ਉਹ ਗੁਰੂ ਤੋਂ ਬਹੁਤ ਦੂਰ ਆ, ਕਹਿਣ ਦੀਆਂ ਗੱਲਾਂ ਨੀ ਸ਼ਾਸਤਰ ਕਹਿੰਦੇ ਨੇ। ਸਤਸੰਗੀਓ, ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਵਚਨਾਂ ਦੇ ਵਿੱਚ ਆਉਂਦੇ ਵੀ ਜਿਸ ਸਿੱਖ ਦੇ ਅੰਦਰ ਦਇਆ ਨਹੀਂ ਉਹ ਸਿੱਖ ਗੁਰਸਿੱਖੀ ਦੀ ਪਰਖ ਦੇ ਉੱਤੇ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਮੈਂ ਕਹਿਣ ਲੱਗਾ ਸੀ, ਬੇਨਤੀ ਕਰ ਰਿਹਾ ਸੀ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਿੱਖਾਂ ਦਾ ਸ਼ੰਕਾ ਨਿਵਰਤ ਕੀਤਾ। ਕਹਿਣ ਲੱਗੇ, ਸਿੱਖੋ ਗੱਲ ਸੁਣੋ ਧਿਆਨ ਨਾਲ, ਇਹ ਸੱਪ ਜਿਹੜਾ ਇਹ ਪਿਛਲੇ ਜਨਮ ਦੇ ਵਿੱਚ ਮਹੰਤ ਸੀ, ਇਹਨੇ ਡੇਰਾ ਬਣਾਇਆ ਹੋਇਆ ਸੀ ਤੇ ਇਹਨੂੰ ਮੌਜਾਂ ਲੱਗੀਆਂ ਹੋਈਆਂ ਸੀ, ਕੇਲੇ ਅੰਬ ਅਮਰੂਦ ਫਲ ਫਰੂਟ ਇਹਦੇ ਡੇਰੇ ਤੇ ਚੜ੍ਹਦੇ ਸੀ। ਪਹਿਲਾਂ ਆਪ ਛਕਦਾ ਸੀ ਰੱਜ ਕੇ, ਫਿਰ ਚੇਲਿਆਂ ਨੂੰ ਛਕਾਉਂਦਾ ਸੀ ਤੇ ਚੇਲਿਆਂ ਦੇ ਕੋਲ ਦਕਸ਼ਣਾ ਲੈਂਦਾ ਸੀ, ਜਿਹੜੀ ਦਕਸ਼ਣਾ ਲੈਂਦਾ ਸੀ ਉਹ ਲੈ ਕੇ ਖਾ ਜਾਂਦਾ ਸੀ। ਨਾ ਇਹਨੇ ਚੇਲਿਆਂ ਨੂੰ ਕੁਝ ਸਿਖਾਇਆ, ਨਾ ਇਹਦੇ ਚੇਲੇ ਅੱਗੇ ਵਧੇ ਤੇ ਨਾ ਇਹ ਚੇਲਿਆਂ ਨੂੰ ਅੱਗੇ ਵਧਾਉਣ ਜੋਗਾ ਸੀ, ਨਾ ਇਹਨੇ ਆਪ ਕੋਈ ਚੰਗੀ ਮਤ ਧਾਰਨ ਕੀਤੀ ਤੇ ਨਾ ਇਹਨੇ ਕੋਈ ਚੇਲਿਆਂ ਨੂੰ ਚੰਗੀ ਮਤ ਸਿਖਾਈ। ਸਮਾਂ ਪਾ ਕੇ ਇਹਨੇ ਪੂਜਾ ਦਾ ਧਾਨ ਛਕਦਾ ਗਿਆ ਛਕਦਾ ਗਿਆ ਤੇ ਸਰੀਰ ਚੜ੍ਹਾਈ ਕਰ ਗਿਆ ਇਹਦਾ, ਤੇ ਇਹਨੇ ਸੇਵਾ ਨਾ ਕਮਾਈ, ਇਹਨੇ ਕੁਝ ਧਰਮ ਕਰਮ ਦਾ ਕੰਮ ਨਾ ਕੀਤਾ ਤੇ ਇਹਨੂੰ ਸੱਪ ਦੀ ਜੂਨ ਮਿਲ ਗਈ ਤੇ ਹੁਣ ਇਹ ਸੱਪ ਦੀ ਜੂਨ ਦੇ ਵਿੱਚ ਤੜਫਦਾ ਪਿਆ ਸੀ, ਇਹਨੂੰ ਮੁਕਤ ਕਰ ਦਿੱਤਾ। ਕੀ ਕਹਿੰਦੇ ਗੁਰੂ ਸਾਹਿਬ ਐਸ ਕਵਿਤਾ ਦੇ ਵਿੱਚ ਸਰਵਣ ਕਰੋ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ।
ਜਿਹੜੇ ਜਪਦੇ ਨਾਮ ਨਾ ਛੇਵੇਂ ਗੁਰ ਕਹਿੰਦੇ, ਇਸ ਮਹੰਤ ਦੇ ਵਾਂਗਰਾਂ ਨਰਕਾਂ ਵਿੱਚ ਪੈਂਦੇ, ਇਸ ਮਹੰਤ ਦੇ ਵਾਂਗਰਾਂ ਨਰਕਾਂ ਵਿੱਚ ਪੈਂਦੇ।
ਪੂਜਾ ਦਾ ਤਨ ਛੱਕ ਕੇ ਤੇ ਰਹਿੰਦੇ ਵੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ।
ਉਹ ਪਿਛਲੇ ਜਨਮ ਦੇ ਵਿੱਚ ਅਸੀਂ ਇਹ ਇੱਕ ਮਹੰਤਾ, ਉਹ ਸਾਧ ਪਖੰਡੀ ਹੋ ਗਿਆ ਸੀ ਨਕਲੀ ਸੰਤਾ, ਉਹ ਸਾਧ ਪਖੰਡੀ ਹੋ ਗਿਆ ਸੀ ਨਕਲੀ ਸੰਤਾ।
ਉਹ ਲੋਕੀ ਮੱਥਾ ਟੇਕਦੇ ਮਾਇਆ ਵਿੱਚ ਖੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ।
ਉਹ ਕਿੰਨੂ ਤੇ ਅਮਰੂਦ ਅੰਬ ਸੀ ਭੇਟਾ ਚੜ੍ਹਦੇ, ਉਹ ਲਾਚੀ ਵਾਲੇ ਦੁੱਧ ਵੀ ਚੁੱਲੇ ਤੇ ਕੱਢਦੇ, ਲਾਚੀ ਵਾਲੇ ਦੁੱਧ ਵੀ ਉਹ ਚੁੱਲੇ ਤੇ ਕੱਢਦੇ।
ਉਹ ਢਿੱਡ ਵਧਾਇਆ ਇਸ ਨੇ ਖਾ ਖਾ ਕੇ ਕੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ।
ਓ ਲਾਲਚ ਪਾਰੀ ਹੋ ਗਿਆ, ਓ ਲਾਲਚ ਪਾਰੀ ਹੋ ਗਿਆ ਤੇ ਲੋਭੀ ਜ਼ਿਆਦਾ, ਇਸ ਨੇ ਆਪਣੇ ਚੇਲਿਆਂ ਨੂੰ ਲੁੱਟ ਪੁੱਟ ਕੇ ਖਾਧਾ ਜੀ, ਇਸ ਨੇ ਆਪਣੇ ਚੇਲਿਆਂ ਨੂੰ ਲੁੱਟ ਪੁੱਟ ਕੇ ਖਾਧਾ।
ਓ ਠੱਗ ਠੱਗ ਖਾਦੇ ਇਸ ਨੇ ਸਭ ਪੈਸੇ ਧੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ, ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ।
ਓ ਪੇਟਾ ਇਸ ਨੂੰ ਦੇਵਦੇ ਉਹ ਸਭ ਮਾਈ ਪਾਈ, ਖਾਂਦੇ ਇਸ ਮਿਸ਼ਟਾਨ ਸੀ ਤੇ ਮੌਜ ਉਡਾਈ, ਖਾਂਦੇ ਇਸ ਮਡਾਨ ਸੀ ਤੇ ਮੌਜ ਉਡਾਈ
ਓ ਲੱਡੂ ਬਰਫੀ ਜਾਮਣਾ ਤੇ ਗੁੜ ਤੇ ਪੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਚੇਲੇ ਡੁੱਬੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਚੇਲੇ ਡੁੱਬੇ
ਓ ਪੇਟ ਇਸ ਦੇ ਵੇਚਣੇ ਜੋ ਕੀੜੇ ਫਿਰਦੇ ਓ ਪੇਟ ਇਸ ਦੇ ਵੇਚਣੇ ਜੋ ਕੀੜੇ ਫਿਰਦੇ ਇਹ ਸਾਰੇ ਤਾਂ ਇਸ ਦੇ ਚੇਲੇ ਨੇ ਚਿਰਦੇ ਇਹ ਸਾਰੇ ਤਾਂ ਇਸ ਦੇ ਚੇਲੇ ਨੇ ਚਿਰਦੇ
ਓ ਇਕੱਠੇ ਹੋ ਕੇ ਖਾਮ ਦੇ ਮਾਸ ਫਲੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ
ਓ ਹਿਰਦੇ ਵਿੱਚ ਹੰਕਾਰ ਤੇ ਐਸੀ ਆਕੜ ਰੱਖੀ ਓ ਕਦੀ ਨਾ ਆਪਣੇ ਚੇਲਿਆਂ ਨੂੰ ਉਹ ਨੇਕੀ ਦੱਸੀ ਕਦੀ ਨਾ ਆਪਣੇ ਚੇਲਿਆਂ ਨੂੰ ਨੇਕੀ ਦੱਸੀ
ਓ ਨਾਮ ਨਾ ਜਪਿਆ ਕਦੇ ਵੀ ਉੱਠ ਅੰਮ੍ਰਿਤ ਵੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ
ਓ ਪਿਛਲੇ ਜਨਮ ਮਹੰਤਾਂ ਨੇ ਚੁੱਕੀ ਸੀ ਆਤਾ ਓ ਫਲ ਕਰਮਾਂ ਦਾ ਭੋਗਿਆ ਹੁਣ ਬਣਿਆ ਸੱਪ ਓ ਫਲ ਕਰਮਾਂ ਦਾ ਭੋਗਿਆ ਹੁਣ ਬਣਿਆ ਸੱਪ
ਓ ਮੂਹਰੇ ਸਾਡੇ ਆ ਗਿਆ ਧਰਤੀ ਤੇ ਪੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ
ਓ ਥੱਕ ਹਾਰ ਕੇ ਅਸਾਂ ਦੀ ਹੈ ਸਰਨ ਚ ਆਇਆ ਥੱਕ ਹਾਰ ਕੇ ਅਸਾਂ ਦੀ ਹੈ ਸਰਨ ਚ ਆਇਆ ਓ ਹੋ ਗਈ ਮੁਕਤੀ ਓ ਸਦੀ ਓ ਜਦ ਚਰਨ ਸੁਹਾਇਆ ਹੋ ਗਈ ਮੁਕਤੀ ਓ ਸਦੀ ਓ ਜਦ ਚਰਨ ਸੁਹਾਇਆ
ਓ ਸੇਵਕ ਸਿੰਘਾ ਛੱਡ ਤੇ ਇਸ ਕੂੜ ਚ ਮੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ ਨਾਲੇ ਡੁੱਬਿਆ ਗੁਰੂ ਤੇ ਨਾਲੇ ਡੋਬੇ ਚੇਲੇ
ਗੁਰਬਾਣੀ ਦੇ ਵਿੱਚ ਪਾਠ ਆਉਂਦਾ ਕਹਿੰਦੇ ਗੁਰ ਮੰਤਰਹੀਨ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨਾ ਕੂਕਰਾ ਸੂਕਰਾ ਕਾਕਾ ਸਰਪਨਾ ਗਰਭਦਾ ਨਾ ਤੁਲ ਖੜਾ ਕਹਿੰਦੇ ਜਿਹੜੇ ਕੋਲ ਗੁਰ ਮੰਤਰ ਨਹੀਂ ਉਹਦਾ ਭ੍ਰਿਸ਼ਟ ਜਨਮੇ ਤੇ ਉਹ ਇਹ ਜਿਹੜੀਆਂ ਜੂਨਾਂ ਗਧੇ ਦੀ ਜੂਨ ਇਹਨਾਂ ਵਰਗਾ ਵੀ ਨਹੀਂ ਤੇ ਇਹ ਮਹੰਤ ਜਿਹੜਾ ਸੀ ਇਹਨੇ ਕਦੀ ਨਾਮ ਨਹੀਂ ਸੀ ਜਪਿਆ ਪੂਜਾ ਦਾ ਧਾਨ ਹੀ ਛਕਿਆ ਸੀ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਦੇ ਵਿੱਚ ਆਉਂਦਾ ਭਾਈ ਪੂਜਾ ਦਾ ਧਾਨ ਮਤ ਮਾਰ ਦਿੰਦਾ ਸੇਵਾ ਕਰਨੀ ਚਾਹੀਦੀ ਏ ਜੋ ਇਸਨੇ ਨਹੀਂ ਕੀਤੀ ਇਹ ਸੋਚਿਆ ਵੀ ਮੈਂ ਮਹੰਤ ਹਾਂ ਮੈਂ ਸਿਰ ਮੋਹਰ ਹਾਂ ਸਾਰਿਆਂ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ ਮੈਂ ਕਿਉਂ ਕਿਸੇ ਦੀ ਗੱਲ ਮੰਨਾਂ ਕਿਉਂਕਿ ਮੈਂ ਤੇ ਮਹੰਤ ਹਾਂ ਗੁਰੂ ਸਾਹਿਬ ਕਹਿਣ ਲੱਗੇ ਸਿੱਖੋ ਵੇਖ ਲਓ ਆਹ ਜਿਹੜੇ ਕੀੜੇ ਫਿਰਦੇ ਦੇ ਪੇਟ ਦੇ ਵਿੱਚ ਇਹਨਾਂ ਦੇ ਕੋਲੋਂ ਪੈਸੇ ਲੈ ਕੇ ਮਹੰਤ ਨੇ ਖਾਧੇ ਨੇ ਤੇ ਅੱਜ ਇਹ ਸਾਰੇ ਕੀੜੇ ਬਣ ਕੇ ਇਹਨੂੰ ਖਾਣ ਡਏ ਆ ਇਹਦੇ ਸਰੀਰ ਨੂੰ ਖਾਂਦੇ ਪਏ ਨੇ ਹਿਸਾਬ ਕਿਤਾਬ ਬਰਾਬਰ ਕਰਦੇ ਪਏ ਨੇ ਗੁਰੂ ਦੀ ਗੱਲ ਗੁਰੂ ਜਾਣਦਾ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਾਲ ਬੁੰਗੇ ਦੀ ਧਰਤੀ ਦੇ ਉੱਤੇ ਤਪ ਕਰ ਰਹੇ ਨੇ ਲੈਣਾ ਲੱਗੀਆਂ ਹੋਈਆਂ ਸੰਗਤ ਆ ਕੇ ਦਰਸ਼ਨ ਮੇਲਾ ਕਰ ਰਹੀ ਏ, ਸਰੀਰ ਮੱਥਾ ਟੇਕ ਕੇ ਤੇ ਇੱਕ ਥਾਂ ਦੇ ਉੱਤੇ ਬਹਿੰਦੇ ਜਾਂਦੇ ਨੇ। ਇਸ ਲਾਈਨ ਦੇ ਵਿੱਚ ਇੱਕ ਸਿੱਖ ਖੜਾ ਹੋਇਆ, ਸਿੱਖ ਤੇ ਉਹਨੇ ਵੀ ਦਰਸ਼ਨ ਕਰਨੇ ਸਤਿਗੁਰੂ ਰਾਮ ਸਿੰਘ ਦੇ ਵੀ ਮੈਂ ਮੱਥਾ ਟੇਕ ਲਾਂ, ਮੈਨੂੰ ਸਮਾਂ ਮਿਲਦਾ ਤੇ ਮੈਂ ਮੱਥਾ ਟੇਕ ਲਵਾਂਗਾ। ਤੇ ਸਤਸੰਗੀ ਉਹ ਅਜੇ ਪਿੱਛੇ ਆ ਲਾਈਨ ਦੇ ਵਿੱਚ, ਅੱਗੇ ਨਹੀਂ ਆਇਆ, ਪਿੱਛੇ ਆ, ਤੇ ਸਤਿਗੁਰੂ ਰਾਮ ਸਿੰਘ ਜੀ ਦੀ ਨਿਗਾਹ ਪੈ ਗਈ ਉਹ ਸਿੱਖ ਦੇ ਉੱਤੇ। ਸਾਧ ਸੰਗਤ ਨੂੰ ਕਹਿਣ ਲੱਗੇ, ਸਾਧ ਸੰਗਤ ਜੀ ਉਹ ਜਿਹੜਾ ਸਾਹਮਣੇ ਲੈਣ ਦੇ ਵਿੱਚ ਖੜਿਆ ਨਾ, ਇਹ ਸਾਡਾ ਬਾਬਾ ਕਬੀਰ ਆ, ਬਾਬਾ ਸੱਦਾ ਸਿੰਘ ਕਬੀਰ ਦੀ ਗੱਲ ਆ, ਉਹਦੇ ਨਾਂ ਦੇ ਨਾਲ ਕਬੀਰ ਜੁੜਿਆ ਜਦੋਂ ਸਤਿਗੁਰੂ ਰਾਮ ਸਿੰਘ ਨੇ ਬਚਨ ਕੀਤਾ। ਇਹ ਕਬੀਰ ਭਗਤ ਆ ਸਾਡਾ, ਵੇਖੋ ਹੁਣ ਕਬੀਰ ਕਦੋਂ ਦਾ ਹੋਇਆ ਤੇ ਸਤਿਗੁਰੂ ਰਾਮ ਸਿੰਘ ਕਦੋਂ ਦੇ ਹੋਏ ਨੇ। ਤੇ ਅੱਜ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਹਨ, ਕਦੋਂ ਆਉਣਾ, ਕਿਸ ਵਕਤ ਆਉਣਾ, ਇਹ ਰਜਾ ਉਹਨਾਂ ਦੀ ਦਾ ਉਹਨਾਂ ਨੂੰ ਪਤਾ। ਤੇ ਸਤਸੰਗੀਓ, ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਵੀ ਬਾਬਾ ਜਿਹੜਾ ਸੱਦਾ ਸਿੰਘ ਆ ਸਾਡਾ ਕਬੀਰ ਭਗਤ ਆ, ਪਤਾ ਸੀ, ਗੁਰੂ ਜਾਣਦਾ ਸੀ, ਇਸ ਕਰਕੇ ਬਚਨ ਕੀਤਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਡਾਲਟਨਗੰਜ ਗਏ, ਇੱਥੇ ਸੇਠ ਅਜੀਤ ਸਿੰਘ ਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕੀਤਾ, ਸੇਠ ਅਜੀਤ ਸਿੰਘ ਨੇ ਆਪ ਗਲ ਵਿੱਚ ਢੋਲਕੀ ਪਾ ਕੇ ਸ਼ਬਦ ਪੜ੍ਹ ਕੇ ਆਪਣੇ ਪੁੱਤਰ ਨੂੰ ਵਿਦਾ ਕੀਤਾ। ਅੱਖਾਂ ਵਿੱਚੋਂ ਨਾ ਆਪ ਹੰਝੂ ਵਹਾਇਆ, ਨਾ ਕਿਸੇ ਰਿਸ਼ਤੇਦਾਰ ਨੂੰ ਵਹਾਉਣ ਦਿੱਤਾ, ਸਾਰਿਆਂ ਨੂੰ ਰੋਕਦੇ ਰਹੇ ਵੀ ਗੁਰੂ ਦਾ ਹੁਕਮ ਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਕਿਸੇ ਨੂੰ ਰੋਣ ਨਹੀਂ ਦਿੱਤਾ, ਵਿਰਲਾਪ ਨਹੀਂ ਕਰਨ ਦਿੱਤਾ। ਜਦੋਂ ਕਾਕੇ ਦਾ ਭੋਗ ਪਿਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਭੋਗ ਦੇ ਉੱਤੇ ਗਏ ਤੇ ਸੇਠ ਅਜੀਤ ਸਿੰਘ ਹੁਣੀ ਮੱਥਾ ਟੇਕਣ ਲੱਗੇ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਬਚਨ ਕੀਤਾ, ਸਾਡਾ ਭਾਈ ਭਿਖਾਰੀ ਆ ਜਿਹੜਾ ਗੁਰੂ ਅਰਜਨ ਦੇਵ ਦੇ ਵੇਲੇ ਹੋਇਆ, ਜਿਹਨੇ ਭਾਣੇ ਨੂੰ ਸੱਤ ਕਰਕੇ ਮੰਨਿਆ। ਗੁਰੂ ਦੀ ਗੱਲ ਨੂੰ ਗੁਰੂ ਜਾਣਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਿੱਖਾਂ ਨੂੰ ਇੱਕ ਸਿੱਖਿਆ ਦਿੰਦੇ, ਸਿੱਖੋ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ, ਕਿਸੇ ਦਾ ਦਿਲ ਨਾ ਦਿਖਾਇਓ। ਪਹਿਲੀ ਪੌੜੀ ਇੱਥੋਂ ਸ਼ੁਰੂ ਹੁੰਦੀ ਪਰਮੇਸ਼ਰ ਨੂੰ ਪਾਉਣ ਦੀ। ਜੇ ਕਿਸੇ ਦਾ ਦਿਲ ਦਿਖਾ ਦਿੱਤਾ, ਮਤ ਸੋਚਿਓ ਵੀ ਪਰਮੇਸ਼ਰ ਮਿਲ ਗਿਆ ਸਾਨੂੰ। ਦਿਲਾਂ ਦੇ ਵਿੱਚ ਹੀ ਪਰਮੇਸ਼ਰ ਵੱਸਦਾ। ਫਰੀਦ ਜੀ ਕਹਿੰਦੇ ਹਨ, ਜੇ ਤੋ ਪ੍ਰਿਆ ਮਿਲਣ ਕੀ ਸਿੱਖ ਤੇ ਹਿਆਓ ਨਾ ਠਾਹੇ ਕਹੀ ਦਾ। ਹਿਆਓ ਤੋਂ ਭਾਵ ਹਿਰਦਾ। ਕਹਿੰਦੇ ਜੇ ਤੂੰ ਗੁਰੂ ਨੂੰ ਮਿਲਣਾ ਚਾਹੁੰਦਾ ਨਾ, ਤੇ ਇੱਕ ਗੱਲ ਮੇਰੀ ਯਾਦ ਰੱਖੀ, ਕਿਸੇ ਦਾ ਦਿਲ ਨਾ ਦਿਖਾ ਦੀ। ਦਿਲਾਂ ਦੇ ਵਿੱਚ ਰੱਬ ਰਹਿੰਦਾ ਵਾ, ਦਿਲਾਂ ਚ ਰੱਬ ਵੱਸਦਾ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਇੱਕ ਭਗਤ ਰਾਮ ਸਹਾਏ ਆਇਆ, ਦਰਸ਼ਨ ਕੀਤੇ ਤੇ ਕਹਿੰਦਾ ਮੈਨੂੰ ਕਾਲ ਪੁਰਖ ਦੇ ਦਰਸ਼ਨ ਹੁੰਦੇ ਆ। ਕਹਿੰਦਾ ਹੁਣ ਉਹ ਹਟ ਗਏ ਨੇ, ਕੀ ਗੱਲ ਹੋਈ ਸੱਚੇ ਪਾਤਸ਼ਾਹ, ਸ਼ੰਕਾ ਨਿਵਿਰਤ ਕਰੋ। ਇਹ ਜਦੋਂ ਸਮਾਧੀ ਦੇ ਵਿੱਚ ਬੈਠਾ ਸੀ, ਇੱਕ ਬੱਕਰੀ ਦਾ ਲੇਲਾ ਆਇਆ, ਸਮਾਧੀ ਟੁੱਟ ਗਈ, ਇਹਨੇ ਇੱਕ ਰੋੜਾ ਫੜ ਕੇ, ਵੱਟਾ ਫੜ ਕੇ ਬੱਕਰੀ ਦੇ ਲੇਲੇ ਦੇ ਉੱਤੇ ਮਾਰਿਆ, ਬੱਕਰੀ ਦੇ ਮੇਮਣੇ ਦੇ ਉੱਤੇ ਮਾਰਿਆ। ਤੇ ਮੇਮਣੇ ਦੇ ਜਦੋਂ ਮਾਰਿਆ ਉਹ ਵੱਟਾ, ਤੇ ਉਹ ਭੱਜ ਗਿਆ, ਉਹਦਾ ਦਿਲ ਦੁਖ ਗਿਆ, ਉਹਨੂੰ ਸੱਟ ਲੱਗੀ। ਸਤਿਗੁਰੂ ਬਾਲਕ ਸਿੰਘ ਕਹਿੰਦੇ, ਇਸ ਕਰਕੇ ਤੈਨੂੰ ਕਾਲ ਪੁਰਖ ਦੇ ਦਰਸ਼ਨ ਹੋਣੋਂ ਹਟ ਗਏ ਨੇ, ਤੂੰ ਉਹਦਾ ਦਿਲ ਦਿਖਾ ਦਿੱਤਾ। ਜੰਗਲਾਂ ਚ ਲੱਭਦਾ ਫਿਰੇ ਉਹਨੂੰ ਵੀ ਮੈਨੂੰ ਕਿਤੇ ਲੱਭ ਜੇ ਤੇ ਮੈਂ ਇਹਨੂੰ ਸੇਵਾ ਚਾਪੀ ਕਰ ਲਵਾਂ, ਮੁੱਠੀ ਚਾਪੀ ਕਰ ਲਵਾਂ, ਇਹਨੂੰ ਮਨਾ ਲਵਾਂ, ਮੇਰਾ ਖੁਦਾ ਰੁੱਸ ਗਿਆ, ਮੈਂ ਇਹਦਾ ਦਿਲ ਦਿਖਾ ਦਿੱਤਾ, ਮੇਰਾ ਕਾਲ ਪੁਰਖ ਰੁੱਸ ਗਿਆ। ਇਸ ਕਰਕੇ ਦਿਲ ਨਹੀਂ ਕਿਸੇ ਦਾ ਦਿਖਾਉਣਾ ਚਾਹੀਦਾ। ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖਾਂ ਨੂੰ ਸਿੱਖਿਆ ਦਿੰਦੇ, ਸਿੱਖੋ ਜੀਵਨ ਬਣਾਓ ਜੀਵਨ। ਜੇ ਤੁਹਾਡਾ ਸੰਸਾਰ ਤੇ ਆ ਕੇ ਜੀਵਨ ਨਹੀਂ ਬਣਿਆ ਤੇ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ। ਤੇ ਆਹ ਆਪਾਂ ਛੰਦ ਕਹਿ ਕੇ ਖਿਮਾ ਦੀ ਆਪ ਤੋਂ ਇਜਾਜ਼ਤ ਲੈਣੀ ਆ, ਖਿਮਾ ਮੰਗਣੀ ਆ ਕਿ ਬੰਦਿਆ ਤੂੰ ਨੇਕੀਆਂ ਕਮਾਈ, ਇਸ ਛੰਦ ਆਪ ਜੀ ਦੇ ਚਰਨਾਂ ਚ ਰੱਖਣ ਲੱਗੇ।
ਗੁਰਬਾਣੀ ਵਿੱਚ ਆਏ ਉਪਦੇਸਿਆ, ਮੁੱਖ ਵਿੱਚੋਂ ਨਾਮ ਜਪਣਾ ਹਮੇਸ਼ਾ।
ਭੁੱਲ ਕੇ ਵੀ ਗੱਲਾਂ ਨਾ ਭੁਲਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਉਹ ਤੱਕੇ ਸਾਈ ਕਿਸੇ ਨਾਲ ਨਹੀਂ ਉਹ ਜੱਚਦੀ, ਪੂਜਾ ਦੀ ਕਮਾਈ ਕਦੇ ਨਹੀਂ ਉਹ ਪਚਦੀ।
ਐਵੇਂ ਕਾਨੂੰ ਜਾਂਦਾ ਏ ਕਮਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਕਾਰੂ ਨੇ ਸੀ 40 ਗੰਜ ਧਨ ਜੋੜਿਆ, ਗੁਰੂ ਨਾਨਕ ਨੇ ਬਧੀਆਂ ਤਮੋੜਿਆ।
ਜੀਵਨ ਜੋਗਤ ਸਮਝਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਮਾਇਆ ਨਾਲ ਨਹੀਂ ਲੈ ਗਿਆ ਮਛੰਦਰ, ਖਾਲੀ ਹੱਥ ਗਿਆ ਬਾਦਸ਼ਾਹ ਸਿਕੰਦਰ।
ਜੱਗ ਵਿੱਚ ਰਹਿਣਾ ਦਿਨ 28 ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਸੱਚਾ ਸੁੱਚਾ ਖੁਦਾ ਦਾ ਵਜ਼ੀਰ ਬਣ ਜਾ, ਬੁੱਲੇ ਸ਼ਾਹ ਦੇ ਵਾਂਗਰਾਂ ਫਕੀਰ ਬਣ ਜਾ।
ਦਿਲ ਨਾ ਤੂੰ ਕਿਸੇ ਦਾ ਦਿਖਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਧੰਨਾ ਜੱਟ ਸਹਿਨ ਨਾਈ ਤੇ ਵਜ਼ੀਦ ਨੇ, ਕੀਤੀ ਬੰਦਗੀ ਸੀ ਪੱਗ ਤੂੰ ਫਰੀਦ ਨੇ।
ਉਸੇ ਰਾਤ ਚੱਲ ਕੇ ਵਿਖਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਸਿਰ ਉੱਤੇ ਕਾਲ ਦਾ ਨਗਾਰਾ ਵੱਜਣਾ, ਅੰਤ ਵੇਲੇ ਸੋਹਣਿਆ ਸੰਸਾਰ ਤਜਣਾ।
ਕਹੇ ਗੁਰ ਸੇਵਕਾ ਕਹੇ ਗੁਰਬਾਣੀ ਇਹ ਗਵਾਹੀ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਓ ਕੱਚੀਆਂ ਨਾ ਕਰਾਂ ਮੈਂ ਤਾਂ ਕਰਾਂ ਪੱਕੀਆਂ, ਗੱਲਾਂ ਗੁਰ ਸੇਵਾ ਕਾ ਸੁਣਾਵੇ ਸੱਚੀਆਂ।
ਓ ਲਿਖੇ ਮੇਰੀ ਕਲਮ ਸੱਚਾਈ ਬੰਦਿਆ, ਬੰਦਾ ਬਣ ਨੇਕੀਆਂ ਕਮਾਈ ਬੰਦਿਆ।
ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਸਿੱਖਾਂ ਨੂੰ ਕਿ ਤੁਸੀਂ ਵੀ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ ਵੀ ਜਿਸ ਜੀਵਨ ਦੇ ਵਿੱਚ ਸੇਵਾ ਹੋਵੇ, ਨਾਮ ਸਿਮਰਨ ਹੋਵੇ, ਪਰ ਉਪਕਾਰ ਕਰਨ ਦੀ ਸ਼ਕਤੀ ਹੋਵੇ, ਹਿਰਦੇ ਦੇ ਵਿੱਚ ਦਇਆ ਹੋਵੇ, ਇਸ ਤਰ੍ਹਾਂ ਦਾ ਜੀਵਨ ਬਣਾਓ ਆਪਣਾ। ਜਿੱਥੇ ਲੋੜ ਪੈਂਦੀ ਸੀ ਉੱਥੇ ਦਇਆ ਦੀ ਗੱਲ ਕਰਦੇ ਸਨ, ਜਿੱਥੇ ਜੰਗਾਂ ਯੁੱਧਾਂ ਦੀ ਗੱਲ ਹੁੰਦੀ ਸੀ ਉੱਥੇ ਜੋਸ਼ ਭਰਦੇ ਸਨ ਸਿੰਘਾਂ ਦੇ ਵਿੱਚ। ਹੁਣ ਸਾਹਮਣੇ ਦੁਸ਼ਮਣ ਆ ਕੇ ਖੜਿਆ ਹੋਵੇ ਤੇ ਉੱਥੇ ਵੀ ਦਇਆ ਦੀ ਗੱਲ ਨਹੀਂ ਹੁੰਦੀ ਸਤਸੰਗੀਓ, ਉੱਥੇ ਜੋਸ਼ ਦੀ ਗੱਲ ਹੁੰਦੀ ਆ, ਜੋਸ਼ ਦੀ। ਉੱਥੇ ਜੋਸ਼ ਭਰਦੇ ਸਨ ਆਪਣੇ ਸਿੰਘਾਂ ਦੇ ਵਿੱਚ। ਤੇ ਇੱਕ ਗੱਲ ਮੈਂ ਇੱਥੇ ਲਾਜ਼ਮੀ ਕਹਿ ਦੇਣੀ ਚਾਹੁੰਦਾ ਕਿ ਜਿਹੜੀ ਕਵੀਸ਼ਰੀ ਪਰੰਪਰਾ ਹੈ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ। 52 ਕਵੀ ਸਾਜ ਕੇ ਉਹਨਾਂ ਦੀਆਂ ਕਵਿਤਾਵਾਂ ਸੁਣਦੇ ਸਨ, ਉਹਨਾਂ ਨੂੰ ਨਾਮ ਦਿੱਤੇ ਜਾਂਦੇ ਸਨ, ਹੱਲਾਸ਼ੇਰੀ ਦਿੱਤੀ ਜਾਂਦੀ ਸੀ। ਤੇ ਕਵੀਸ਼ਰੀ ਦੀ ਪਰੰਪਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ, ਸਿੱਖ ਇਤਿਹਾਸ ਦੇ ਤਵਾਰੀਖ ਦੇ ਪੰਨੇ ਦੱਸਦੇ ਨੇ। ਜੇ ਢਾਡੀ ਕਲਾ ਦਾ ਜ਼ਿਕਰ ਕਰੀਏ ਤੇ ਢਾਡੀ ਪਰੰਪਰਾ ਜਿਹੜੀ ਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ। ਉਸ ਟਾਈਮ ਸਿੰਘਾਂ ਦੇ ਵਿੱਚ ਜੋਸ਼ ਜਗਾਉਣ ਦੀ ਗੱਲ ਸੀ, ਢਾਡੀ ਵਾਰਾਂ ਗਾ ਕੇ ਤੇ ਮੁਰਦੇ ਦਿਲਾਂ ਦੇ ਵਿੱਚ ਜਾਨ ਪਾਉਂਦੇ ਸਨ ਵੀ ਉੱਠੋ ਤਲਵਾਰ ਚੁੱਕੋ ਵੈਰੀ ਦਾ ਮੁਕਾਬਲਾ ਕਰੋ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਮੈਂ ਢਾਡੀ ਤਿਆਰ ਕਰਨ ਦਾ ਯਤਨ ਕੀਤਾ, ਲੱਭਦਾ ਰਿਹਾ ਕਿ ਉਹ ਢਾਡੀ ਲੱਭਣ, ਪਰ ਲੱਭੇ ਨਹੀਂ ਕਿਤੇ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਘਾਟਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਰਹਿ ਗਈਆਂ ਸਨ ਉਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਪੂਰੀਆਂ ਕੀਤੀਆਂ ਤੇ ਕਵੀਆਂ ਨੂੰ ਅਥਾਹ ਪਿਆਰ ਦਿੱਤਾ, ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ ਕਿ ਅੱਜ ਵੀ ਤਵਾਰੀਖ ਦੇ ਪੰਨੇ ਬੋਲਦੇ ਨੇ ਤੇ ਸਦਾ ਹੀ ਬੋਲਦੇ ਰਹਿਣਗੇ। ਸੋ ਸਤਸੰਗੀਓ, ਗੁਰੂ ਦਾ ਇਤਿਹਾਸ ਜਿਹੜਾ ਇਹ ਮਿਸ਼ਰੀ ਦਾ ਪਹਾੜ ਏ ਤੇ ਅਸੀਂ ਕੀੜੀ ਦੇ ਸਮਾਨ ਹਾਂ। ਕੀੜੀ ਜਿਹੜੀ ਹੈ ਕਦੇ ਵੀ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਪਰ ਇੰਨਾ ਜ਼ਰੂਰ ਹੈ ਵੀ ਉਹ ਸੰਤੁਸ਼ਟ ਹੋ ਸਕਦੀ ਹੈ ਉਹਦੇ ਵਿੱਚੋਂ ਕੁਝ ਕਿਣਕਾਂ ਲੈ ਕੇ। ਸੋ ਆਪ ਜੀ ਦੇ ਚਰਨਾਂ ਵਿੱਚ ਗੁਰੂ ਇਤਿਹਾਸ ਰੱਖਿਆ ਤੇ ਜੇ ਕੋਈ ਇਤਿਹਾਸ ਬੋਲਦਿਆਂ ਗੁਰਬਾਣੀ ਬੋਲਦਿਆਂ ਅੱਖਰ ਲੱਗ ਤੋ ਕੇ ਕੰਨਾਂ ਵਾਧਾ ਘਾਟ ਵਾਧ ਮਾਫ ਕਰਨੀ ਸਾਧ ਸੰਗਤ ਜੀ, ਇੱਥੇ ਹੀ ਖਿਮਾ ਦੇ ਜਾਚਕਾਂ ਅਰਦਾਸ ਹੋਏਗੀ। ਅਰਦਾਸ ਵਿੱਚ ਆਪਾਂ ਹਾਜ਼ਰੀ ਸਾਰੇ ਭਰੀਏ।